ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਬਿਰਧ ਬਾਬਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦਾ ਬਖਸ਼ਿਸ਼ ਕੀਤਾ ਅੱਜ ਦਾ ਹੁਕਮਨਾਮਾ। ਇਹ ਚਾਰ ਪਦਿਆਂ ਦੇ ਚ ਹੈ, ਚਾਰ ਚਰਨਾਂ ਦੇ ਚ ਹੈ, ਚਾਰ ਪਹਿਰਿਆਂ ਦੇ ਚ ਹੈ। ਕਿਸੇ ਇੱਕ ਕੇਂਦਰੀ ਖਿਆਲ ਨੂੰ, ਕਿਸੇ ਇੱਕ ਮਰਕਜ਼ੀ ਖਿਆਲ ਨੂੰ ਬਾਰ ਬਾਰ ਚਾਰ ਪੈਰਿਆਂ ਦੇ, ਚਾਰ ਚਰਨਾਂ ਦੇ, ਚਾਰ ਪਦਿਆਂ ਦੇ ਚ ਦੁਹਰਾਇਆ ਗਿਆ। ਇਹਦੇ ਚ ਪ੍ਰਥਮ ਪੰਕਤੀ ਅਕਸਰ ਚੌਪਦਿਆਂ ਦੇ ਚ ਅਗਰ ਰਹਾਓ ਨਾ ਹੋਵੇ ਤਾਂ ਫਿਰ ਪਹਿਲੀ ਪੰਕਤੀ ਹੀ ਸਿਰਲੇਖ ਹੈ, ਸਿਰਮੌਰ ਹੈ, ਅਨਵਾਨ ਹੈ। ਯੁਗ ਚਾਰੇ ਧਨ ਜੇ ਭਵੇ, ਇਹਦੇ ਚ ਚਾਰ ਯੁੱਗਾਂ ਦਾ ਮੇਰੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਅਰਥ ਕਰਨ ਤੋਂ ਪਹਿਲੇ ਥੋੜ੍ਹਾ ਜਿਹਾ ਮੈਂ ਇਸ ਦਾ ਜ਼ਿਕਰ ਕਰਦਾ। ਯੁੱਗ ਬਦਲਦੇ ਨੇ ਸਮੇਂ ਦੇ ਚ, ਯੁੱਗ ਬਦਲਦੇ ਨੇ ਸਰੀਰ ਦੇ ਚ, ਯੁੱਗ ਬਦਲਦੇ ਨੇ ਮਨ ਦੇ ਚ। ਯੁੱਗ ਦੀ ਤਬਦੀਲੀ ਤਿੰਨ ਥਾਵਾਂ ਤੇ ਆਉਂਦੀ ਹੈ। ਮਨ ਦੀ ਦੁਨੀਆ ਚ ਯੁੱਗ ਬਦਲਦੇ ਨੇ, ਹਰ ਯੁੱਗ ਮਾਨਸਿਕ ਅਵਸਥਾ ਹੈ। ਯੁੱਗ ਬਦਲਦੇ ਨੇ ਤਨ ਦੀ ਦੁਨੀਆ ਦੇ ਚ, ਤਨ ਦੀ ਅਵਸਥਾ ਹੈ ਯੁੱਗ। ਤੇ ਯੁੱਗ ਬਦਲਦੇ ਨੇ ਸਮੇਂ ਦੇ ਚ, ਵਕਤ ਦੇ ਚ, ਔਰ ਨਿਰਧਾਰਿਤ ਸਮੇਂ ਦੇ ਚ ਯੁੱਗ ਦੀ ਤਬਦੀਲੀ ਹੋ ਜਾਂਦੀ ਹੈ, ਯੁੱਗ ਦਾ ਪਲਟਾ ਹੋ ਜਾਂਦਾ। ਪਹਿਲੀ ਗੱਲ ਇਹ। ਦੂਸਰੀ, ਯੁੱਗ ਸਿਰਫ ਮਨੁੱਖਾਂ ਦੀ ਦੁਨੀਆ 'ਚ ਬਦਲਦੇ ਨੇ, ਪਸ਼ੂ ਪਕਸ਼ੀਆਂ ਦੀ ਦੁਨੀਆ 'ਚ ਨੇ। ਯੁੱਗ ਸਿਰਫ ਮਨੁੱਖਾਂ ਦੀ ਦੁਨੀਆ 'ਚ ਬਦਲਦੇ ਨੇ, ਕੀੜੇ ਮਕੌੜਿਆਂ ਦੀ ਦੁਨੀਆ 'ਚ ਨੇ। ਯੁੱਗ ਸਿਰਫ ਮਨੁੱਖਾਂ ਦੀ ਦੁਨੀਆ 'ਚ ਬਦਲਦੇ ਨੇ, ਸੂਰਜ ਚੰਦ ਤਾਰਿਆਂ ਦੀ ਦੁਨੀਆ 'ਚ ਨੇ। ਸਿਰਫ ਯੁੱਗ ਦੀ ਤਬਦੀਲੀ ਮਨੁੱਖੀ ਜੀਵਨ 'ਚ ਅਸੀਂ ਦੇਖ ਸਕਦੇ ਹਾਂ, ਬਾਕੀ ਸਭ ਕੁਝ ਕਾਇਨਾਤ ਵਿੱਚ ਉਹੀ ਚੱਲਦਾ ਰਹਿੰਦਾ। ਲੱਖਾਂ ਕਰੋੜਾਂ ਸਾਲ ਪਹਿਲੇ ਜਿਹੜਾ ਸੂਰਜ ਸੀ ਅੱਜ ਵੀ ਹੋਈ ਹੈ, ਲੱਖਾਂ ਕਰੋੜਾਂ ਸਾਲ ਪਹਿਲੇ ਜਿਹੜੇ ਤਾਰੇ ਸਨ ਅੱਜ ਵੀ ਹੋਈ ਹੈ, ਇਹ ਧਰਤੀ ਵੀ ਹੋਈ ਹੈ, ਇਹ ਸਾਗਰ ਵੀ ਹੋਈ ਹੈ। ਪ੍ਰਾਚੀਨ ਤੋਂ ਪ੍ਰਾਚੀਨ ਗ੍ਰੰਥਾਂ ਵਿੱਚ ਵੀ ਗੰਗਾ ਦਾ ਜ਼ਿਕਰ ਹੈ, ਜਿਹੜੀ ਹਜ਼ਾਰਾਂ ਲੱਖਾਂ ਸਾਲ ਪਹਿਲੇ ਸੀ ਅੱਜ ਵੀ ਹੋਈ ਹੈ। ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਕੱਲੀ ਰਾਗ ਵਿੱਚ ਇਸ ਤਰ੍ਹਾਂ ਬਿਆਨ ਵੀ ਕਰਦੇ ਨੇ, ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨਿਅਰ ਤਪਤਰ ਹੈ ਸਾਧਰ ਤੀਸਾ ਪਵਨ ਜੁਲਾਰੇ, ਜੁਗ ਜੀ ਖੇਲੇ ਥਾਂ ਕੈਸੇ। ਉਹੀ ਸੂਰਜ ਹੈ, ਉਹੀ ਚੰਦਰਮਾ ਹੈ, ਉਹੀ ਤਾਰੇ ਨੇ, ਉਹੀ ਧਰਤੀ ਹੈ, ਉਹੀ ਵਗਦੀ ਹੋਈ ਪਵਨ ਹੈ। ਨਾ ਪਵਨ ਬਦਲੀ ਹੈ, ਨਾ ਸੂਰਜ ਬਦਲਿਆ, ਨਾ ਚੰਦਰਮਾ ਬਦਲਿਆ, ਨਾ ਗ੍ਰਹਿ ਨਛੱਤਰ ਤਾਰੇ ਸਿਆਰੇ ਬਦਲੇ ਨੇ, ਨਾ ਜ਼ਮੀਨ ਬਦਲੀ ਹੈ। ਫਿਰ ਯੁੱਗ ਦੀ ਤਬਦੀਲੀ ਕਿਸ 'ਤੇ ਖੜੀ ਹੈ, ਕਿਸ 'ਤੇ ਖੜੀ ਹੈ? ਯੁੱਗ ਦੀ ਤਬਦੀਲੀ ਸਿਰਫ ਮਨੁੱਖ 'ਤੇ ਖੜੀ ਹੈ, ਬੰਦੇ 'ਤੇ ਖੜੀ ਹੈ। ਕੋਈ ਪੰਛੀਆਂ ਦੀ ਦੁਨੀਆ 'ਚ ਵੀ ਯੁੱਗ ਨਹੀਂ ਬਦਲਦੇ। ਹਜ਼ਾਰਾਂ ਲੱਖਾਂ ਸਾਲ ਪਹਿਲੇ ਜਿਵੇਂ ਚਿੜੀਆਂ ਰਹਿੰਦੀਆਂ ਸਨ, ਅੱਜ ਵੀ ਉਸੇ ਤਰ੍ਹਾਂ ਰਹਿ ਰਹੀਆਂ। ਹਜ਼ਾਰਾਂ ਲੱਖਾਂ ਸਾਲ ਪਹਿਲੇ ਵੀ ਸ਼ੇਰ ਸ਼ਿਕਾਰ ਕਰਕੇ ਕੱਚਾ ਮਾਸ ਖਾਂਦਾ ਸੀ, ਅੱਜ ਵੀ ਉਸੇ ਤਰ੍ਹਾਂ। ਹਜ਼ਾਰਾਂ ਲੱਖਾਂ ਸਾਲ ਪਹਿਲੇ ਗਊ ਘਾਸ ਖਾਂਦੀ ਸੀ, ਅੱਜ ਵੀ ਘਾਸ ਖਾਂਦੀ। ਗਰਜ਼ ਕੇ ਉਹਨਾਂ ਦੀ ਆਵਾਜ਼ ਵਿੱਚ, ਰਹਿਣ ਸਹਿਣ ਵਿੱਚ, ਤਰਜ਼ੇ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ। ਤਬਦੀਲੀ ਤਿੰਨ ਥਾਵਾਂ 'ਤੇ ਮੰਨਦੇ ਨੇ, ਔਰ ਉਹ ਸਿਰਫ ਮਨੁੱਖ ਨਾਲ ਸੰਬੰਧਿਤ ਨੇ। ਸਮੇਂ ਦੇ ਤਲ 'ਤੇ ਯੁੱਗ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ, ਅਤੇ ਤਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ। ਸਮੇਂ ਦੇ ਤਲ ਦੇ ਉੱਤੇ ਜਿਹੜਾ ਯੁੱਗ ਬਦਲਦਾ ਹੈ, ਉਸ ਦੀ ਵਿਆਖਿਆ ਆਸਾ ਦੀ ਵਾਰ ਵਿੱਚ धन गुरु नानक देव जी महाराज ने बड़े सोहने ढंग नाल कर दिती है। जब जीवन का लक्ष्य बदल जाता है तो मनुखी दुनिया दे युग बदल जाता है। जब जीवन का मनोरथ बदल जाता है तो युग बदल जाता है। समय दे मन दे तल ते युग बदलता है। इत्थे आप इतने गुरमुख बैठे हो तो मैं कह सकदा कोई सतयुगी होवेगा, कोई त्रेते युग दे च बैठा होवेगा, कोई द्वापर दे च बैठा होवेगा, गुस्ताखी माफ, कोई कलयुगी जीव होवेगा। असे सारे मनुखां नूं कलयुगी नहीं कह सकते ते सारियां नूं सतयुगी भी नहीं कह सकते। मनुख सतयुगी हो सकता है, त्रेते युग दे च जी सकता है, द्वापर दे च जी सकता है, कलयुग दे च जी सकता है। मनुख नूं वेख के कहा जा सकता है कि किहड़े युग दे च जी रहा है। ये भी मैं अर्ज करा, ये तब्दीली मन दे तल ते आउंदी है। तन दे तल दी तब्दीली गर्भकाल दी अवस्था सतयुग, बचपना त्रेता, जवानी द्वापर, बुढ़ेपा बिरध अवस्था कलयुग। ये इस तरीके नाल चार अवस्थावां बन दियां ने। गर्भकाल दी अवस्था बच्चे दी, फिर बचपना गर्भ दे च मां दी कुख दे च सी, फिर धरती दी गोद दे च आया बचपना, फिर जवानी, फिर बुढ़ेपा। तन मन ते समय दियां हालतां दे च युग दी जिहड़ी तब्दीली है, मैं थोड़ा जिहा जितना खुलासा कर सकिया तुहाडे सामने रखा। मन दी तब्दीली, विचारां दी तब्दीली, सोचने दी तब्दीली, चिंतन दी तब्दीली। विचार बदलदे ने उसे नूं कहिंदे ने मनुख दा संसार बदल जांदा है। बहु गिणती दे च मनुखां दे विचार तब्दील हो जान तो फिर कह देंदे ने युग बदल गए, युग बदल गए। सतयुग की व्याख्या सतगुर इस तरह करते हैं, सतयुग रत संतोख का धर्म अगे रख दो। मानसिक तल दे उते युगां की तब्दीली, धर्म अगे रखवाओ। जद मनुख जिंदगी का लक्ष्य धर्म नो रख लैंदा, धर्म अगे ते उदी प्राप्ति दा साधन होंदा संतोख। सतयुग रथ संतोख का धर्म अगे रखवा, संतोख ही धर्म दी प्राप्ति दा वसीला है, और कुछ भी वसीला नहीं। जप है संतोख नहीं, तीर्थां दा रटन है संतोख नहीं, पूजा पाठ है संतोख नहीं, कथा कीर्तन दा करना है सुनना है संतुष्टि नहीं। ते जे संतुष्टि नहीं है, ये मनुख अपने जीवन दा लक्ष्य धर्म नहीं बना सकता। जीवन दा लक्ष्य जद सत होवे, भाव परमात्मा होवे, धर्म होवे, तो फिर प्राप्ति दा साधन संतोख होंदा है। सतयुग रत संतोख का धर्म अगे रखवा। मानसिक तल ते युग इंज बदलते हैं, त्रेते रथ जते का जोर अगे रखवा। जद कोई मनुख जिंदगी का लक्ष्य प्रभता ताकत समर्था, ताकत चाहिए, मेरी भुजावां विच बल चाहिए, मेरे दो हथ हजारां हथां नूं जकड़ सकन, मेरी जबान दा एक बोल हजारां मनुखां दे सिर झुका दे रहे, ताकत चाहिदी है, समर्था चाहिदी है। ये बिना जत तो ताकत नहीं प्राप्त हो सकती, शक्ति नहीं प्राप्त हो सकती। इस जत दे फिर कई पहलू आउंदे ने, बेशुमार पहलू आउंदे ने। अगर कोई मनुख ਸਰੀਰਕ ਤਲ ਤੇ ਜ਼ੋਰ ਚਾਹੁੰਦਾ ਹੈ, ਸ਼ਕਤੀ ਚਾਹੁੰਦਾ ਹੈ, ਤਾਕਤ ਚਾਹੁੰਦਾ ਹੈ, ਤਾਂ ਤੇ ਸਰੀਰਕ ਜਗਤ ਹੈ। ਕੋਈ ਸਮਾਜਿਕ ਤਲ ਤੇ, ਰਾਜਨੈਤਿਕ ਤਲ ਤੇ ਪ੍ਰਭੁਤਾ ਚਾਹੁੰਦਾ ਹੈ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਇਹ ਬਹੁਤ ਦਿਨ ਤੱਕ ਆਪਣੀ ਸੱਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਗੀ, ਦੁਨੀਆ ਠੁਕਰਾ ਦੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ ਤੇ ਬੈਠੇ ਹੁੰਦੇ ਨੇ, ਇੱਕ ਦਿਨ ਤਖ਼ਤੇ ਤੇ ਚੜੇ ਹੁੰਦੇ ਨੇ। ਦੁਨੀਆ ਦੇ ਵਿੱਚ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਵਿੱਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ। ਤੂੰ ਜੱਤ ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤਾਂ ਫਿਰ ਜਤੀ ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ ਹੈ। ਉਂਝ ਪਾਣੀ ਨਿਵਾਣ ਨੂੰ ਜਾਂਦਾ, ਉਂਝ ਜ਼ਿੰਦਗੀ ਨਿਵਾਣ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂ ਹੀ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਮਾਣ ਉੱਤੇ ਜਾਣਾ। ਇਸ ਹਿਸਾਬ ਨਾਲ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਮਾਣ ਦੇ ਜਾ ਰਿਹਾ ਹੈ, ਨਿਮਾਣ ਦੇ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ, ਇਹਦੇ ਜੀਵਨ ਦੀ ਧਾਰਾ ਨਿਮਾਣ ਦੀ ਤਰਫ ਜਾ ਰਹੀ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ, ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 ਤੇ ਵੀ ਭਾਪ ਨਹੀਂ ਬਣਦਾ, 90 ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਇਹ ਜੋ ਨਿਵਾਣ ਨੂੰ ਜਾਂਦੀ ਹੈ, ਉਚਾਈਆਂ ਨੂੰ ਛੂਣ ਲੱਗਦਾ ਹੈ। ਇਹ ਜੀਵਨ ਦੀ ਧਾਰਾ ਜੋ ਨਿਵਾਣ ਨੂੰ ਜਾਂਦੀ ਹੈ, ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ ਹੈ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸਤ ਹੋਵੇ, ਦੈਵੀ ਗੁਣ ਹੋਵਨ, ਤਾਂ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਤੇ ਸਤਾ ਪ੍ਰਾਪਤ ਕਰਨਾ ਹੋਵੇ ਤਾਂ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥ। ਜ਼ਿੰਦਗੀ ਦਾ ਲਕਸ਼ ਹੈ ਤ੍ਰਿਸ਼ਨਾ, ਇਹ ਵੀ ਮਿਲੇ, ਉਹ ਵੀ ਮਿਲੇ, ਉਹ ਵੀ ਮਿਲੇ, ਔਰ ਜੋ ਮਿਲਦਾ ਜਾਏ ਉਹਦੇ ਨਾਲ ਤ੍ਰਿਪਤੀ ਨਹੀਂ, ਹੋਰ ਮਿਲੇ, ਹੋਰ ਮਿਲੇ, ਪਦਾਰਥ ਹੋਰ ਮਿਲਣ, ਧਨ ਹੋਰ ਮਿਲੇ, ਸੰਪਦਾ ਹੋਰ ਮਿਲੇ, ਇਹ ਤ੍ਰਿਸ਼ਨਾ ਬਣ ਜਾਏ ਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ। ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ। ਪਾਪਾਂ ਬਾਜੋਂ ਹੋਵੇ ਨਾ ਮੋਇਆਂ ਸਾਥ ਨਾ ਜਾਵੇ, ਬਿਨਾਂ ਝੂਠ ਤੋਂ ਨਹੀਂ ਆਉਂਦੀ, ਬਿਨਾਂ ਕੂੜ ਤੋਂ ਨਹੀਂ। ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ, ਪ੍ਰਾਪਤੀ ਦਾ ਸਾਧਨ ਝੂਠ ਹੈ, ਇਹ ਮਨੁੱਖ ਕਲਯੁਗੇ ਹੈ। ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗੇ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ, ਇਹ ਮਨੁੱਖ ਦੁਆਪਰ ਯੁੱਗ ਦਾ ਜੀ ਰਿਹਾ, ਇਹ ਦੁਆਪਰ ਦਾ, ਇਹ ਦੁਆਪਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ, ਤੇ ਪ੍ਰਾਪਤੀ ਦਾ ਸਾਧਨ ਸੱਤ ਹੈ। ਇਹ ਤ੍ਰੇਤੇ ਯੁੱਗ ਦੇ ਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਤੇ ਧਰਮ ਹੈ, ਪਰਮਾਤਮਾ ਹੈ, ਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ, ਇਹ ਸਤਯੁਗ ਹੈ। ਇਹਨੂੰ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗ ਹੀ ਹੈ ਕਿ ਕਲਯੁਗ ਹੀ ਹੈ। ਤ੍ਰੇਤੇ ਯੁੱਗ ਦੇ ਚ ਜੀ ਰਹੇ ਕਿ ਦੁਆਪਰ ਯੁੱਗ ਦੇ ਚ। ਹਰ ਮਨੁੱਖ ਦਾ ਆਪਣਾ ਆਪਣਾ ਯੁੱਗ ਆਉਂਦਾ ਹੈ, ਕੋਈ ਮਨੁੱਖ ਇੱਕ ਯੁੱਗ ਦੇ ਸਾਰੇ ਨਹੀਂ ਜੀਂਦੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਰ ਮਨੁੱਖ ਅਲੱਗ ਅਲੱਗ ਯੁੱਗ ਦੇ ਚ ਜੀ ਰਿਹਾ। ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤੇ ਸਤਯੁਗੇ ਜੀ ਰਿਹਾ। ਤਰਜ਼ੇ ਜ਼ਿੰਦਗੀ ਨੂੰ ਦੇਖ ਕੇ ਹੀ ਕਹਿ ਦਿੱਤਾ ਜਾਂਦਾ ਇਹ ਤੇ ਨਿਰਾਈ ਕਲਯੁਗ, ਕਲਯੁਗ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਇਹ ਤੇ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਦੇ ਚ ਯੁਗਾਂ ਦੀ ਤਬਦੀਲੀ ਹੈ। ਕਿਸੇ ਨੂੰ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਦੇ ਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ। ਇਹ ਖੇਡ ਬੜੀ ਲੰਬੀ, ਮੁਖਤਸਰ ਸੰਖੇਪ ਵਿੱਚ ਮੈਂ ਜਿਤਨਾ ਆਪ ਨੂੰ ਸਰਵਣ ਕਰਾ ਸਕਾਂ, ਕਰਾਉਣ ਦਾ ਯਤਨ ਕਰਦਾ ਪਿਆ। ਸਮੇਂ ਵਿੱਚ ਯੁਗਾਂ ਦੀ ਤਬਦੀਲੀ, ਆਦੀ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁਸ਼ ਜੋ ਜੰਗਲਾਂ 'ਚ ਹੀ ਰਹਿੰਦਾ ਸੀ, ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ ਸੀ, ਰਿਆਸਤਾਂ ਦਾ, ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜ਼ਾਤ ਪਾਤ ਵੀ ਨਹੀਂ ਸੀ, ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਦੇ 'ਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰਖਤਾਂ ਦੇ ਫਲ ਖਾ ਲੈਂਦਾ ਸੀ। ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ। ਭੋਜਨ ਮਿਲ ਗਿਆ ਤ੍ਰਿਪਤ, ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦੀ ਮਨੁੱਖ, ਆਦਮਜ਼ਾਦ, ਬਨਮਾਨਸ ਨਗਨ ਸੀ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ ਹੈ, ਕਹਿੰਦਾ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ। ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਵਿੱਚ। ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ। ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੈਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ। ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤੇ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤੇ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਹੀ ਘੁੰਮਦੇ ਪਏ। ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ, ਗਊ ਨੂੰ, ਰਿੱਛ ਨੂੰ, ਚੀਤੇ ਨੂੰ, ਹਿਰਨ ਨੂੰ, ਕਿਸੇ ਨੂੰ ਵੀ ਨਗਨਤਾ ਦਾ ਬੋਧ ਨਹੀਂ। ਵਿਸਮਾਦ ਨੰਗੇ ਫਿਰੇ ਜਨ, ਨੰਗੇ ਨੇ ਮਨੁੱਖ ਵੀ ਨੰਗਾ ਸੀ, ਬਨ ਮਾਨਸ ਵੀ ਨੰਗਾ ਸੀ। ਫਿਰ ਇਸਲਾਮ ਕਹਿੰਦਾ ਇਸ ਆਦਮ ਜ਼ਾਤ ਨੂੰ, ਇਸ ਬਾਬਾ ਆਦਮ ਨੂੰ ਜਿਸ ਦਿਨ ਨਗਨਤਾ ਦਾ ਬੋਧ ਹੋਇਆ, ਆਦਮੀਅਤ ਉਸ ਦਿਨ ਸ਼ੁਰੂ ਹੋਈ, ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਮਨੁੱਖਤਾ ਉਸ ਦਿਨ ਸ਼ੁਰੂ ਹੋਈ। ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ, ਰੁੱਖਾਂ ਥੱਲੇ ਰਹਿੰਦਾ ਸੀ, ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ ਨਾ ਮਿਲਣ, ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੋਈ ਕਬੀਲੇ ਨਹੀਂ ਸਨ, ਕੋਈ ਸਟੇਟ ਕਸਬੇ ਸ਼ਹਿਰ ਨਹੀਂ ਸਨ, ਆਬਾਦੀ ਵੀ ਬਹੁਤ ਥੋੜ੍ਹੀ ਸੀ, ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ। ਭੋਜਨ ਮਿਲ ਜਾਏ ਠੀਕ, ਪੇਟ ਭਰ ਜਾਏ ਠੀਕ, ਔਰ ਕੁਛ ਵੀ ਨਹੀਂ। ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ, ਇਹ ਸਤਿਯੁਗ ਸੀ। ਸਰੀਰ ਦੇ ਤਲ ਤੇ ਬੱਚਾ ਮਾਂ ਦੇ ਗਰਭ ਦੇ ਚ ਹੈ, ਕੋਈ ਉਸਦੀਆਂ ਲੋੜਾਂ ਨਹੀਂ ਨੇ। ਇਸ ਗਰਭਕਾਲ ਦੇ ਬੱਚੇ ਦੀ ਦੁਨੀਆ ਨਾ ਕੋਈ ਕਸਬਾ ਹੈ, ਨਾ ਕੋਈ ਮੁਲਕ ਹੈ, ਨਾ ਕੋਈ ਜ਼ਾਤ ਪਾਤ ਹੈ, ਨਾ ਕੋਈ ਮਜ਼ਹਬ ਹੈ, ਕੁਛ ਵੀ ਨਹੀਂ। ਨਾ ਉਸਦਾ ਕੋਈ ਨਾਮ ਹੈ, ਗਰਭਕਾਲ ਦੇ ਬੱਚੇ ਦਾ ਕੀ ਨਾਮ ਹੈ, ਨਾ ਕੋਈ ਉਸਦਾ ਨਾਮ ਹੈ। ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ, ਕੋਈ ਮਜ਼ਹਬ ਵੀ ਨਹੀਂ ਹੈ, ਕੋਈ ਮੁਲਕ ਵੀ ਨਹੀਂ, ਕੋਈ ਕਸਬਾ ਵੀ ਨਹੀਂ ਹੈ। ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ, ਰਿਜ਼ਕ ਦੀ ਤਲਾਸ਼ ਆਦਿ ਮਨੁੱਖ ਬਨ ਮਾਨਸ ਨਹੀਂ ਕਰਦਾ ਸੀ, ਦਰਖਤ ਦੇ ਦਿੰਦੇ ਸਨ ਉਸਨੂੰ ਫਲ, ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ, ਉਹਦੀ ਪੂਰਤੀ ਹੋ ਜਾਂਦੀ ਸੀ, ਪ੍ਰਕਿਰਤੀ ਪੂਰਤੀ ਕਰਦੇ ਸੀ। ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ, ਲੱਭਣਾ ਨਹੀਂ ਪੈਂਦਾ ਸੀ, ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ। ਜਿਸੇ ਗਰਭਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ, ਉਹੀ ਮਿਲ ਜਾਂਦਾ, ਕੋਈ ਯਤਨ ਨਹੀਂ ਕਰਨਾ ਪੈਂਦਾ। ਮਾਂ ਲੈਂਦੀ ਹੈ ਸਵਾਸ, ਉਹ ਲੈ ਰਿਹਾ ਸਵਾਸ, ਮਾਂ ਪੀਂਦੀ ਹੈ ਪਾਣੀ, ਉਹ ਮਿਲ ਰਿਹਾ ਉਸਨੂੰ, ਮਾਂ ਖਾਂਦੀ ਹੈ ਭੋਜਨ, ਉਹ ਮਿਲ ਰਿਹਾ ਉਸਨੂੰ। ਭੋਜਨ ਦੀ ਵੀ ਚਿੰਤਾ ਨੇ, ਰਿਜ਼ਕ ਦੀ ਵੀ ਚਿੰਤਾ ਨੇ। ਇਸ ਬੱਚੇ ਦੀ ਕੋਈ ਜ਼ਾਤ ਪਾਤ ਨਹੀਂ, ਕੋਈ ਨਾਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਦਾਮ ਨਹੀਂ, ਕੁਛ ਵੀ ਨਹੀਂ। ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਮੋਹ ਨਹੀਂ, ਕੋਈ ਮਮਤਾ ਨਹੀਂ। ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਸ ਦੀ, ਕਿਸ ਦੀ, ਗਰਭਕਾਲ ਦੇ ਬੱਚੇ ਦੀ। ਜਿਸ ਢੰਗ ਨਾਲ ਇੱਕ ਬ੍ਰਹਮ ਗਿਆਨੀ ਆਉਂਦਾ ਇਸ ਤਰ੍ਹਾਂ ਹੀ ਹੈ। ਮਨ ਦਾ ਖਿੰਡਾਓ ਵੀ ਨਹੀਂ ਹੈ, ਮਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਖਾ ਕੇ, ਕੁਝ ਸਪਰਸ਼ ਕਰਕੇ, ਕੁਝ ਸੁਣ ਕੇ। ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ, ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ। ਕਬੀਰ ਕਹਿੰਦੇ ਨੇ, ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਮੈਂ ਹੁਣ ਅਨਹਦ ਦਾ ਨਾਦ ਸੁਣਦਾ ਪਿਆਂ, ਕੀ ਸਾਧਨਾ ਕੀਤੀ ਹੈ? ਕਹਿੰਦਾ, ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ। ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ। ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ, ਗੀਤਾਂ ਦੀ ਧੁਨ ਹੈ, ਸੰਗੀਤਮਈ ਹੈ, ਗੀਤਮਈ ਹੈ। ਚਲੋ ਮੈਂ ਇੰਜ ਕਹਿ ਦਿਆਂ, ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ, ਭਗਵਾਨ ਦੇ ਗੀਤ ਨੇ। ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ? ਭਗਵਾਨ ਦੇ ਗੀਤ। ਚੌਕ ਦੇ ਚ ਬੈਠਾ ਹੈ ਰਵਿਦਾਸ, ਜੁੱਤੀਆਂ ਗੰਢ ਰਿਹਾ, ਉਹਦਾ ਆਪਣਾ ਮਨ ਸ਼ਾਂਤ ਹੋ ਗਿਆ, ਚੁੱਪ ਹੋ ਗਿਆ, ਅਨਾਹਦ ਨਾਦ ਸੁਣਦਾ ਹੈ। ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਸ਼੍ਰੇਣੀ ਚ ਆ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਐਸਾ ਕਹਿ ਦਿੱਤਾ ਹੈ, ਇਹ ਅੰਸਾ ਅਵਤਾਰ ਹੈ, ਇਹ ਦੋ ਕਲਾ ਅਵਤਾਰ ਹੈ, ਇਹ ਚਾਰ ਕਲਾ ਅਵਤਾਰ ਹੈ, ਇਹ ਦਸ ਕਲਾ ਬਾਰਾਂ ਕਲਾ ਅਵਤਾਰ ਹੈ, ਔਰ ਇਹ ਸੋਲਾਂ ਕਲਾ ਅਵਤਾਰ ਹੈ। ਅਵਤਾਰ ਦਾ ਵੱਡਾ ਹੋਣਾ ਉਹਦੀ ਕਲਾ ਦੇ ਉੱਤੇ ਖੜਾ ਸੀ। ਕਲਾ ਇਸਦੇ ਕੋਲ ਕਿਤਨੀ ਹੈ, ਹੁਨਰ ਇਸਦੇ ਕੋਲ ਕਿਤਨਾ ਹੈ, ਗੁਣ ਇਸਦੇ ਕੋਲ ਕਿਤਨਾ ਹੈ। ਗੁਣ ਕਲਾ ਇਹ ਕਲਾਕਾਰ ਤਾਂ ਹੈ, ਪਰ ਇਹਦੇ ਕੋਲ ਕਿਤਨੀ ਤਰ੍ਹਾਂ ਦੀ ਕਲਾ ਹੈ, ਉਸ ਆਧਾਰ ਤੇ ਕਹਿੰਦੇ ਸਨ ਇਹ ਅਵਤਾਰ। ਕਲਾ ਕਿਸੇ ਕੋਲ ਸਿੱਖੀ ਨਹੀਂ, ਅੰਦਰੋਂ ਪ੍ਰਗਟ ਹੋ ਰਹੀ ਹੈ, ਆਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਪਰਮਾਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਔਰ ਇਹ ਬਾਹਰ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ, ਇਹ ਅਵਤਾਰ ਸ਼੍ਰੇਣੀ 'ਚ ਆ ਜਾਂਦਾ ਹੈ। ਸ਼ਾਇਦ ਇਸ ਤਰ੍ਹਾਂ ਤੁਸੀਂ ਨਾ ਸੁਣਿਆ ਹੋਵੇ, ਮੈਂ ਜ਼ੁਰਤ ਕਰਕੇ ਕਹਿ ਰਿਹਾ, ਜਿੰਨੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਬੈਠੇ ਨੇ, ਸਭ ਅਵਤਾਰ ਸ਼੍ਰੇਣੀ ਦੇ, ਸਭ ਅਵਤਾਰ। ਇਹ ਆਪ ਨਹੀਂ ਪਿਆ ਬੋਲਦਾ, ਪਰਮਾਤਮਾ ਪਿਆ ਬੋਲਦਾ। ਜੋ ਆਪ ਬੋਲਦੇ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ 'ਚ ਦਰਜ ਹੀ ਨਹੀਂ ਕੀਤਾ ਸੀ। ਕਾਨਾ ਜੀ ਆਏ ਸਨ, ਪੀਲੂ ਜੀ ਆਏ ਸਨ, ਜਮਾਲ ਹੁਸੈਨ ਆਇਆ ਸੀ, ਆਪਣੀਆਂ ਬਾਣੀਆਂ ਸੁਣਾਈਆਂ। ਸਤਿਗੁਰ ਕਹਿਣ ਲੱਗੇ, ਇਹਦੇ 'ਚ ਤੁਸੀਂ ਪਏ ਬੋਲਦੇ ਹੋ, ਰੱਬ ਨਹੀਂ ਪਿਆ ਬੋਲਦਾ, ਇਹ ਨਹੀਂ ਚੜੇ। ਇਹ ਲੰਬੀ ਚੌੜੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸਤਿਗੁਰ ਨੇ ਕਹਿ ਦਿੱਤਾ, ਕਾਨਾ ਜੀ ਪੀਲੋ ਜੀ, ਠੀਕ ਹੈ ਤੁਹਾਡੇ ਬੋਲ ਬੜੇ ਮਧੁਰ ਨੇ, ਚੰਗੇ ਨੇ, ਪਰ ਤੁਹਾਡੇ ਨੇ, ਪਰਮਾਤਮਾ ਦੇ ਨਹੀਂ। ਤੁਹਾਡੇ ਦਿਮਾਗ 'ਚੋਂ ਨਿਕਲੇ ਨੇ, ਤੁਹਾਡੀ ਸੋਚਣੀ 'ਚੋਂ ਨਿਕਲੇ ਨੇ। ਇਹ ਬੋਲ ਤੁਸੀਂ ਪਰਮਾਤਮਾ ਦੇ ਸੁਣ ਕੇ ਨਹੀਂ ਸੁਣਾਏ, ਸੋਚ ਕੇ ਸਮਝ ਕੇ ਤੁਕਬੰਦੀ ਕਰਕੇ ਸੁਣਾਏ ਨੇ। ਜਿਸ ਗ੍ਰੰਥ ਦੀ ਅਸੀਂ ਰਚਨਾ ਪਏ ਕਰਦੇ ਹਾਂ, ਇਹ ਕੇਵਲ ਪਰਮਾਤਮਾ ਦੀ ਬਾਣੀ ਵਾਸਤੇ ਹੈ, ਤੁਕਬੰਦੀ ਕਰਨ ਵਾਲੇ ਦਿਮਾਗੀ ਕਵੀਆਂ ਵਾਸਤੇ ਨਹੀਂ ਹੈ। ਇਸ ਵਾਸਤੇ ਪੋਥੀ ਪਰਮੇਸ਼ਰ ਕਾ ਸਥਾਨ, ਇਹ ਤੇ ਸਾਰੇ ਬੋਲ ਪਰਮਾਤਮਾ ਦੇ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਹੈ, ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਪਰਮਾਤਮਾ ਨੂੰ ਮੱਥਾ ਟੇਕਿਆ, ਅਕਾਲ ਪੁਰਖ ਨੂੰ ਮੱਥਾ ਟੇਕਿਆ। ਇੱਥੇ ਪੋਥੀ ਪਰਮੇਸ਼ਰ ਕਾ ਸਥਾਨ, ਤੇ ਫਿਰ ਇਹਦੇ 'ਚ ਕੁਝ ਹੋਰ ਨਾ ਸਮਝਣਾ। ਇਹ ਤੇ ਰਵਿਦਾਸ ਦੇ ਬੋਲਣੇ ਤੇ ਕਬੀਰ ਦੇ ਬੋਲਣੇ, ਸਾਡੇ ਵਿੱਚ ਕਈ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ ਨੇ। ਸੰਸਾਰ ਦਾ ਭਰਮਣ ਕਰਦੇ ਹੋਇਆ ਪਤਾ ਨਹੀਂ ਕਿਤਨੀ ਤਰ੍ਹਾਂ ਦੀ ਮੈਨੂੰ ਦੁਨੀਆ ਮਿਲਦੀ ਹੈ, ਪਰ ਇੱਕ ਨੁਕਤਾ ਮੈਂ ਅਰਜ ਕਰਦੇ ਹਾਂ, ਖੰਡਨ ਕਰਨ ਨਾਲੋਂ, ਤਰਕ ਕਰਨ ਨਾਲੋਂ, ਸਹਿਮਤ ਹੋਣ ਵਾਸਤੇ ਤੇ ਸਮਝਣ ਵਾਸਤੇ ਲੱਖਾਂ ਗੁਣਾ ਜ਼ਿਆਦਾ ਅਕਲ ਚਾਹੀਦੀ ਹੈ। ਖੰਡਨ ਤੇ ਕੋਈ ਵੀ ਕਰ ਸਕਦਾ, ਤਰਕ ਤੇ ਕੋਈ ਵੀ ਕਰ ਸਕਦਾ, ਤਰਕ ਤੇ ਪਰਮਾਤਮਾ ਤੇ ਵੀ ਹੋ ਜਾਂਦੀ ਹੈ। ਨਾਸਤਿਕ ਨਹੀਂ ਮੰਨਦੇ, ਅੱਜ ਵੀ ਨਹੀਂ ਮੰਨਦੇ, ਤਰਕ ਦਾ ਕੀ ਹੈ? ਤਰਕ ਤੇ ਸਿੱਧੀ ਪਰਮਾਤਮਾ ਤੇ ਵੀ ਹੋ ਸਕਦੀ ਹੈ। ਇੱਕ ਅੰਧਾ ਵੀ ਕਹਿ ਸਕਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ, ਤਰਕ ਤੇ ਹੋ ਸਕਦੀ ਹੈ, ਸੂਰਜ ਤੇ ਵੀ ਹੋ ਸਕਦੀ ਹੈ। ਔਰ ਅੰਧਾ ਜੋ ਕਹੇਗਾ ਉਹ ਆਪਣੇ ਤਲ ਤੇ ਸੱਚ ਹੈ, ਸੱਚਾਈ ਬਿਆਨ ਕਰ ਰਿਹਾ ਹੈ। ਬੜੇ ਧਿਆਨ ਨਾਲ ਸੁਣਨਾ, ਅੰਧੇ ਨੂੰ ਝੂਠਾ ਨਹੀਂ ਸਾਬਤ ਕਰ ਸਕਦੇ ਅਸੀਂ। ਉਹ ਕਹਿੰਦਾ ਨਹੀਂ ਹੈ ਸੂਰਜ, ਨਹੀਂ ਹੈ ਸੂਰਜ, ਮੈਂ ਨਹੀਂ ਮੰਨਦਾ, ਔਰ ਨਹੀਂ ਹੈ। ਤਾਂ ਅੰਧੇ ਦੇ ਤਲ ਤੇ ਉਹ ਇੱਕ ਸੱਚਾਈ ਹੈ, ਕਿਉਂਕਿ ਉਹਦੀ ਦੁਨੀਆਂ ਦੇ ਸੂਰਜ ਨਹੀਂ ਹੈ। ਅਗਰ ਨਾਸਤਿਕ ਕਹਿੰਦਾ ਹੈ ਨਹੀਂ ਹੈ ਪਰਮਾਤਮਾ, ਨਹੀਂ ਹੈ ਪਰਮਾਤਮਾ, ਤਾਂ ਇਤਨਾ ਹੀ ਕਹਿਣਾ ਪਏਗਾ, ਜੇ ਤੈਨੂੰ ਸਮਝ ਨਹੀਂ ਹੈ, ਪਰਮਾਤਮਾ ਤੇ ਹੈ ਤੈਨੂੰ ਸਮਝ ਨਹੀਂ ਹੈ, ਸੂਰਜ ਤੇ ਹੈ ਤੈਨੂੰ ਦਿਖਾਈ ਨਹੀਂ ਦਿੰਦਾ, ਕੀ ਕਰੀਏ, ਕੀ ਕਰੀਏ। ਇਸ ਤਰ੍ਹਾਂ ਦੇ ਤਾਰਕਿਕ ਲੋਕਾਂ ਨੂੰ ਮੈਂ ਕਹਿ ਦਿਆਂਗਾ, ਗੁਸਤਾਖੀ ਬਾਰ ਬਾਰ ਮੈਂ ਮਾਫ਼ੀ ਮੰਗ ਲਵਾਂ, ਅੰਧੇ ਨੇ ਕਹਿ ਦਿੰਦੇ ਨੇ ਸੂਰਜ ਨਹੀਂ ਹੈ, ਤੇ ਮੈਂ ਵੀ ਉਹਨਾਂ ਨੂੰ ਕਹਿ ਦਿੰਦਾ ਤੁਸੀਂ ਠੀਕ ਕਹਿੰਦੇ, ਤੁਸੀਂ ਆਪਣੇ ਤਲ ਤੇ ਠੀਕ ਹੋ, ਸਮੁੱਚੇ ਸੰਸਾਰ ਦੇ ਤਲ ਤੇ ਤੁਸੀਂ ਗਲਤ ਹੋ, ਆਪਣੇ ਤਲ ਤੇ ਠੀਕ ਹੋ। ਤਰਕ ਕਰਨਾ ਕੀ ਬੱਚਿਆਂ ਦਾ ਖੇਲ ਹੈ, ਜਣਾ ਖਣਾ ਤਰਕ ਕਰ ਦਿੰਦਾ, ਸਮਝ ਕੱਖ ਵੀ ਨਹੀਂ ਆਉਂਦੀ, ਤਰਕ ਕਰ ਦਿੰਦਾ। ਤਰਕ ਕੋਈ ਵੀ ਕਰ ਸਕਦਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਦੇ ਹਾਂ, ਅਗਰ ਇੱਕ ਅੰਧਾ ਕਹਿ ਦਿੰਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ ਕੋਈ ਰੋਸ਼ਨੀ ਵੀ ਆਉਂਦੀ, ਕੋਈ ਚਾਨਣਾ ਵੀ ਆਉਂਦਾ, ਮੈਂ ਨਹੀਂ ਮੰਨਦਾ, ਤੁਸੀਂ ਸਪਸ਼ਟ ਕਰਕੇ ਦੱਸੋ, ਪ੍ਰਮਾਣ ਦੇ ਕੇ ਦੱਸੋ, ਪ੍ਰਤੱਖਸ਼ ਪ੍ਰਮਾਣ ਦੇ ਕੇ ਦੱਸੋ ਕਿ ਰੋਸ਼ਨੀ ਹੁੰਦੀ ਹੈ, ਸੂਰਜ ਹੁੰਦਾ, ਹੁਣ ਕਿਹੜਾ ਪ੍ਰਮਾਣ ਦਿਓਗੇ ਅੰਧੇ ਨੂੰ, ਕਿਹੜਾ ਪ੍ਰਮਾਣ ਦਿਓ, ਕਿਹੜਾ ਪ੍ਰਤੱਖਸ਼ ਪ੍ਰਮਾਣ ਦਿਓ? ਵੱਡੇ ਤੋਂ ਵੱਡਾ ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਗੁਸਤਾਖੀ ਮਾਂ। ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਗੁਸਤਾਖੀ ਵਾਂ। ਵੱਡੇ ਤੋਂ ਵੱਡਾ ਆਸਤਿਕ ਵੀ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਸੰਤ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਨਹੀਂ ਦੇ ਸਕਦਾ ਪ੍ਰਤੱਖਸ਼ ਪ੍ਰਮਾਣ। ਇਸ ਵਾਸਤੇ ਇਹਨਾਂ ਅੰਧਿਆਂ ਨੇ ਫਿਰ ਐਸੇ ਪੁਰਸ਼ਾਂ ਨੂੰ ਕਿਧਰੇ ਤੱਤੀ ਤਵੀ 'ਤੇ ਬਿਠਾਇਆ ਹੈ, ਬੰਦ ਬੰਦ ਕੱਟੇ ਨੇ, ਸੂਲੀ 'ਤੇ ਲਟਕਾਇਆ ਹੈ, ਕਤਲ ਕੀਤਾ ਹੈ। ਅਸੀਂ ਨਹੀਂ ਮੰਨਦੇ ਸੂਰਜ ਹੈ, ਉਹ ਕਹਿੰਦੇ ਰਹੇ ਸੂਰਜ 'ਤੇ ਹੈ, ਸੂਰਜ 'ਤੇ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਚਾਨਣਾ 'ਤੇ ਹੈ। ਅੰਧੇ ਕਹਿੰਦੇ ਰਹੇ ਨਹੀਂ ਹੈ ਤਾਂ ਦਿਖਾਓ, ਪ੍ਰਤੱਖਸ਼ ਪ੍ਰਮਾਣ ਦਿਓ। ਹੁਣ ਕੀ ਪ੍ਰਤੱਖਸ਼ ਪ੍ਰਮਾਣ ਦੇਈਏ? ਹਰ ਉਸ ਤਾਰਕਿਕ ਨੂੰ ਜੋ ਕੁਤਰਕ ਕਰਦਾ, ਤਰਕ ਨਹੀਂ ਕੁਤਰਕ ਕਰਦਾ, ਸਮਝ ਕੱਚ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਅਤੇ ਤਰਕ ਕਰ ਦਿੰਦਾ, ਇਸ ਮੰਜ਼ਿਲ ਦਾ ਉਹ ਰਾਹੀ ਵੀ ਨਹੀਂ ਹੈ ਅਤੇ ਤਰਕ ਕਰ ਦਿੰਦਾ, ਉਹਨਾਂ ਸਾਰਿਆਂ ਨੂੰ ਮੈਂ ਇਹ ਆਖਾਂਗਾ, ਅਗਰ ਕਹਿ ਰਹੇ ਨੇ ਸੂਰਜ ਨਹੀਂ ਹੈ ਤਾਂ ਬਸ ਅਸੀਂ ਮੰਨ ਲੈਂਦੇ ਹਾਂ ਅੰਧੇ ਹੋ, ਹੋਰ ਕੁਛ ਵੀ ਨਹੀਂ, ਅੰਧੇ। ਸੁਜਾਖਾ ਕਦੇ ਹੀ ਨਹੀਂ ਆਖੇਗਾ ਸੂਰਜ ਨਹੀਂ ਹੈ, ਸੂਰਜ ਨਹੀਂ। ਅੱਜ ਵੀ ਮੈਂ ਅਰਜ਼ ਕਰਾਂ, ਆਸਤਿਕ ਲੋਕਾਂ ਨਾਲੋਂ ਨਾਸਤਿਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਮੰਦਿਰ ਮਸਜਿਦ ਕਈ ਸੁੰਨੇ ਹੋ ਗਏ ਨੇ, ਬੌਧ ਮੱਠ ਕਈ ਸੁੰਨੇ ਹੋ ਗਏ ਨੇ, ਚਰਚ ਅਤੇ ਯੂਰਪ ਦੇ ਸਾਰੇ ਉਜੜ ਗਏ ਨੇ, ਕੋਈ ਜਾਂਦਾ ਹੀ ਨਹੀਂ। ਨਾਸਤਿਕਤਾ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ, ਬੇਸ਼ੁਮਾਰ ਵੱਧਦੀ ਜਾ ਰਹੀ ਹੈ। ਕੌਣ ਪ੍ਰਤੱਖਸ਼ ਪ੍ਰਮਾਣ ਦੇਵੇ? ਹਾਂ, ਉਹਨਾਂ ਨੂੰ ਕਿਹਾ ਜਾ ਸਕਦਾ ਹੈ ਤੁਹਾਡੀ ਅੱਖਾਂ ਦਾ ਇਲਾਜ ਹੋ ਸਕਦਾ ਹੈ। ਇਹ ਅੱਖਾਂ ਕਿਧਰੇ ਜਨਮ ਤੋਂ ਅੰਧੀਆਂ ਹੋਵਨ ਤਾਂ ਸ਼ਾਇਦ ਇਲਾਜ ਨਾ ਹੋਵੇ। ਅਗਰ ਮਨ ਜਨਮ ਤੋਂ ਅੰਧਾ ਹੈ, ਅੰਧਾ ਹੀ ਆਉਂਦਾ ਹੈ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਮਨ। ਮਹਾਰਾਜ ਕਹਿੰਦੇ ਮਨ ਤਾਂ ਅੰਧਾ ਹੈ, ਪਰ ਇਸ ਅੰਧੇ ਮਨ ਦਾ ਇਲਾਜ ਹੋ ਸਕਦਾ ਹੈ ਸਤਸੰਗ ਦੇ ਵਿੱਚ। ਗੁਰਬਾਣੀ ਦੀ ਔਸ਼ਧੀ, ਗੁਰਬਾਣੀ ਦੀ ਦਵਾਈ ਇਹਦੀ ਮਨ ਦੀ ਅੱਖਾਂ 'ਚ ਜੈਸੇ ਜੈਸੇ ਪੈਂਦੀ ਜਾਏਗੀ, ਇੱਕ ਦਿਨ ਰੋਸ਼ਨੀ ਆ ਜਾਏਗੀ ਔਰ ਇਸਨੇ ਕਹਿ ਦੇਣਾ, ਹਾਂ ਸੂਰਜ ਹੈ, ਸੂਰਜ ਹੈ, ਸੂਰਜ ਹੈ। ਅੰਧੇ ਮਨ ਦਾ ਤਾਂ ਇਲਾਜ ਹੈ, ਐਸੀ ਗੱਲ ਨਹੀਂ, ਪਰ ਸ਼ਰਤ ਹੈ ਸਤਸੰਗ ਦੇ 'ਚ ਆਵੇ ਤਾਂ ਖੇਡ ਬਣੇਗੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਰੂਹਾਨੀ ਰੂਪ ਦੇ 'ਚ ਸਤਿਗੁਰ ਨੇ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਰੀਰਕ ਰੂਪ ਦੇ 'ਚ ਗੁਰੂ ਨੇ ਗੁਰੂ ਪੰਥ ਗੁਰੂ ਸੰਗਤ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋਹਰੇ, ਸੰਗਤ ਦੇ 'ਚ ਆਉਣਾ ਪਏਗਾ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀ। ਜਿੱਥੇ ਸਾਰੇ ਸੱਚ ਨੂੰ ਸੁਣਨ ਆਏ ਹੋਵਨ ਸਤਸੰਗੀ ਨੇ, ਇਹਨਾਂ ਦੇ 'ਚ ਬੈਠ ਕੇ ਬੜੀ ਭਾਰੀ ਪ੍ਰੇਰਣਾ ਮਿਲਦੀ ਹੈ, ਮਨ ਨੂੰ ਤਾਕਤ ਮਿਲਦੀ ਹੈ, ਤਕਵੀਅਤ ਮਿਲਦੀ ਹੈ, ਸਮਝ ਮਿਲਦੀ ਹੈ। ਦੇਹੀ ਦੇ ਰੂਪ ਦੇ 'ਚ ਗੁਰੂ ਨੇ, ਗੁਰੂ ਪੰਥ ਗੁਰੂ ਸੰਗਤ, ਆਤਮਾ ਦੇ ਤਲ 'ਤੇ ਗੁਰੂ ਨੇ, ਪ੍ਰਕਾਸ਼ ਦੇ ਤਲ 'ਤੇ ਗੁਰੂ ਨੇ, ਰੂਹਾਨੀਅਤ ਦੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮਾਤਮਾ ਦੇ ਆਪਣੇ ਵੀ ਦੋ ਰੂਪ ਨੇ, ਨਿਰਾਕਾਰ ਅਤੇ ਸਾਕਾਰ, ਨਿਰਗੁਣ ਅਤੇ ਸਰਗੁਣ। ਨਿਰਗੁਣ ਰੂਪ ਦੇ 'ਚ ਉਹ ਆਕਾਰ ਤੋਂ ਰਹਿਤ ਹੈ, ਸਰਗੁਣ ਰੂਪ ਦੇ 'ਚ ਉਹ ਸਾਕਾਰ ਵਾਲਾ ਹੈ। ਅਤੇ ਜੇ ਪਰਮਾਤਮਾ ਦੇ ਦੋ ਰੂਪ ਨੇ ਅਤੇ ਗੁਰੂ ਦੇ ਵੀ ਦੋ ਰੂਪ ਨੇ, ਨਿਰਗੁਣ ਰੂਪ ਦੇ 'ਚ ਗੁਰੂ ਸ਼ਬਦ ਹੈ, ਸਰਗੁਣ ਰੂਪ ਦੇ 'ਚ ਗੁਰੂ ਪੰਥ ਹੈ, ਗੁਰੂ ਸੰਗਤ ਹੈ। ਇਸੇ ਵਾਸਤੇ ਤਾਂ ਅਸੀਂ ਕਹਿ ਦਿੰਦੇ ਹਾਂ ਗੁਰੂ ਰੂਪ ਸੰਗਤ, ਗੁਰੂ ਰੂਪ ਸਾਧ ਸੰਗਤ। ਸੰਗਤ ਦੇ ਦਰਸ਼ਨ ਗੁਰੂ ਦੀ ਦੇਹੀ ਦੇ ਦਰਸ਼ਨ ਨੇ, ਅਤੇ ਸਤਿਗੁਰ ਦੇ ਸ਼ਬਦ ਨੂੰ ਸੁਣਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੁਣਨਾ ਬੜੀ ਇਕਾਗਰਤਾ ਨਾਲ, ਇਹ ਉਸ ਪਰਮਾਤਮਾ ਨਿਰਾਕਾਰ ਨੂੰ ਸੁਣਨਾ ਹੈ, ਇਹ ਨਿਰਗੁਣ ਦੇ ਦਰਸ਼ਨ ਨੇ। ਤਾਂ ਖੈਰ ਲਮਕਾਵਾਂ ਨਾ, ਸਰੀਰ ਗਰਭ ਦੇ 'ਚ ਹੈ, ਇਹਦੀ ਕੋਈ ਲੋੜ ਨਹੀਂ। ਮਾਂ ਖਾਂਦੀ ਉਹਨੂੰ ਭੋਜਨ ਮਿਲ ਰਿਹਾ, ਮਾਂ ਪੀਂਦੀ ਉਹਨੂੰ ਪਾਣੀ ਮਿਲ ਰਿਹਾ, ਮਾਂ ਦੇ ਵਿਚਾਰ ਵੀ ਉਸਨੂੰ ਮਿਲ ਰਹੇ, ਉਹ ਆਪ ਕੁਛ ਵੀ ਨਹੀਂ ਕਰ ਰਿਹਾ। ਸਤਯੁਗ ਜੋ ਸਮੇਂ ਵਿੱਚ ਬਤੀਤ ਹੋਇਆ, ਪਹਾੜਾਂ ਦੀ ਕੰਦਰਾਂ 'ਚ ਰਹਿੰਦਾ ਸੀ ਮਨੁੱਖ, ਕੋਈ ਕਬੀਲੇ ਨਹੀਂ, ਕੋਈ ਕਸਬੇ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਮੁਲਕ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਦਰਖਤਾਂ ਦੇ ਫਲ ਤੋੜ ਲੈਣੇ ਖਾ ਲੈਣੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਲੈਣਾ ਖਾ ਲੈਣਾ, ਜ਼ਿੰਦਗੀ ਬੜੀ ਇੰਜ ਕਹਿ ਲਓ ਸੁੱਖ ਨਾਲ ਬਤੀਤ ਹੋ ਰਹੀ ਸੀ। ਪਸ਼ੂ ਸਾਰੇ ਹੀ ਸੁਖੀ ਨੇ, ਇਹ ਸੁੱਖ ਗਰਭ ਕਾਲ ਦਾ ਸੁੱਖ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਿਉਂ? ਗਰਭਕਾਲ ਦੇ ਬੱਚੇ ਦੇ ਉੱਤੇ ਨਾ ਕੋਈ ਸਮਾਜ ਦੀ ਜ਼ਿੰਮੇਵਾਰੀ, ਨਾ ਕੋਈ ਰਾਜਨੀਤੀ ਦੀ ਜ਼ਿੰਮੇਵਾਰੀ, ਨਾ ਕੋਈ ਪ੍ਰਾਕਿਰਤਿਕ ਜ਼ਿੰਮੇਵਾਰੀ, ਨਾ ਕੋਈ ਰਿਜ਼ਕ ਦੀ ਜ਼ਿੰਮੇਵਾਰੀ, ਕੋਈ ਜ਼ਿੰਮੇਵਾਰੀ ਤਾਂ ਹੈ ਹੀ ਨਹੀਂ। ਬਿਲਕੁਲ ਸੁਤੰਤਰ ਹੈ, ਮੋਕਸ਼ ਹੈ, ਮੁਕਤ ਹੈ। ਕੁਛ ਸਾਇੰਟਿਸਟ ਐਸਾ ਕਹਿਣ ਲੱਗ ਪਏ ਨੇ ਜੀਵਨ ਭਰ ਮਨੁੱਖ ਗਰਭਕਾਲ ਦੀ ਅਵਸਥਾ ਲੱਭਦਾ, ਨਿਸ਼ਚਿੰਤ ਹੋਣਾ ਚਾਹੁੰਦਾ, ਚਿੰਤਾ ਦਾ ਬੋਝ ਮੇਰੇ 'ਤੇ ਨਾ ਹੋਵੇ। ਇਹ ਜਿਹੜੀ ਇਸਦੀ ਮੰਗ ਹੈ, ਇਹਦਾ ਕੁਝ ਅਨੁਭਵ ਵੀ ਤਾਂ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਵੀ ਕੋਈ ਅਵਸਥਾ ਹੈ ਜਿਹੜੀ ਨਿਸ਼ਚਿੰਤ ਆਉਂਦੀ ਹੈ। ਗਰਭਕਾਲ ਦੀ ਅਵਸਥਾ ਨਿਸ਼ਚਿੰਤ ਹੈ, ਕੋਈ ਰਿਜ਼ਕ ਦੀ ਚਿੰਤਾ ਨਹੀਂ, ਕੋਈ ਸਮਾਜ ਦੀਆਂ ਲੋੜਾਂ ਦਾ ਬੋਝ ਨਹੀਂ, ਕੋਈ ਸਮਾਜਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਾਜਨੀਤਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਿਜ਼ਕ ਦੀ ਤਲਾਸ਼ ਨਹੀਂ। ਸੁਤੰਤਰ ਹੈ, ਨਿਸ਼ਚਿੰਤ ਹੈ। ਫਿਰ ਜੀਵਨ ਭਰ ਮਨੁੱਖ ਨਿਸ਼ਚਿੰਤ ਹੋਣਾ ਚਾਹੁੰਦਾ, ਕਿੱਥੇ ਹੁੰਦਾ? ਇਹਨੂੰ ਅੱਜ ਦੇ ਮਨੋਵਿਗਿਆਨਕ ਅਤੇ ਸਾਇੰਟਿਸਟ ਵੀ ਕਹਿਣ ਲੱਗ ਪਏ ਨੇ ਮਨੁੱਖ ਤਾਂ ਉਹ ਗਰਭਕਾਲ ਦੀ ਅਵਸਥਾ ਲੱਭ ਰਿਹਾ ਹੈ। ਨਿਸ਼ਚਿੰਤ ਹੋ ਜਾਣਾ, ਬਿਲਕੁਲ ਨਿਸ਼ਚਿੰਤ ਹੋ ਜਾਣਾ। ਮਾਂ ਦੀ ਗੋਹ ਦੇ ਚਾਹੇ ਕੁੱਖ ਦੇ ਚਾਹੇ ਸਤਯੁਗ, ਫਿਰ ਜਨਮ ਹੋ ਗਿਆ। ਜੰਮਦਿਆਂ ਸਾਰ ਧਰਤੀ ਦੀ ਗੋਦ ਵਿੱਚ ਆਉਂਦੇ ਹਾਂ, ਇਹਦੀਆਂ ਕੁਝ ਲੋੜਾਂ ਅਤੇ ਬੱਚੇ ਨੂੰ ਕੀ ਚਾਹੀਦੀ ਤਾਕਤ ਸਮਰਥਾ, ਔਰ ਫਿਰ ਮਰਿਆਦਾ। ਇਹ ਮਾਂ ਬਾਪ ਸਿਖਾਉਂਦੇ ਨੇ ਬੋਲਣ ਦੀ ਮਰਿਆਦਾ, ਚੱਲਣ ਦੀ ਮਰਿਆਦਾ, ਉੱਠਣ ਬੈਠਣ ਦੀ ਮਰਿਆਦਾ। ਇਹ ਮਨੁੱਖ ਸਭੇ ਹੈ, ਸਭੇ ਤੋਂ ਮੁਰਾਦ ਇਹਨੂੰ ਚਾਰ ਬੰਦਿਆਂ ਵਿੱਚ ਬੋਲਣ ਦਾ ਢੰਗ ਹੈ। ਇਹ ਨਹੀਂ ਕਿ ਮੂੰਹ ਫੱਟ ਹੈ, ਆਈ ਜੋ ਮੂੰਹ ਦੇ 'ਚ ਗੱਲ ਕਹਿ ਦਿੱਤੀ। ਸਭੇ ਇਹ ਸਾਰੀ ਮਰਿਆਦਾ ਬੱਚੇ ਨੂੰ ਸਿਖਾਉਣੀ ਪੈਂਦੀ ਹੈ। ਤ੍ਰੇਤਾ ਯੁੱਗ ਇੰਜ ਕਹਿ ਲਓ ਪ੍ਰਾਇਮਰੀ ਸਕੂਲ ਸੀ, ਔਰ ਇਹਦੇ 'ਚ ਬੱਚੇ ਨੂੰ ਮਰਿਆਦਾ ਸਿਖਾਉਣੀ ਸੀ ਤਾਂ ਸ਼੍ਰੀ ਰਾਮ ਨੂੰ ਪ੍ਰਾਇਮਰੀ ਸਕੂਲ ਮਿਲਿਆ। ਉਹ ਮਰਿਆਦਾ ਪੁਰਸ਼ੋਤਮ ਅਵਤਾਰ ਨੇ, ਉੱਠਣਾ ਬੈਠਣਾ ਸਿਖਾਉਣਾ, ਬੋਲਣਾ ਸਿਖਾਉਣਾ, ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ ਹੈ। ਸਮੇਂ ਦੀ ਧਾਰਾ ਵਿੱਚ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਵਿੱਚ ਇਹ ਅਵਤਾਰ ਬਦਲਦੇ ਰਹੇ। ਸਤਯੁਗ ਵਿੱਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ। ਅਗਰ ਆਉਂਦਾ ਵੀ ਹੈ ਜ਼ਿਕਰ ਤੇ ਬੋਨੇ ਅਵਤਾਰ ਦਾ, ਸਤਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ, ਬਿਲਕੁਲ ਮਦਰਾ ਜਿਹਾ 2-2.5 ਫੁੱਟ ਦਾ ਬਾਵਨ ਅਵਤਾਰ ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ। ਕਿਉਂ? ਸਤਯੁਗੀ ਜੀਵ ਨੂੰ ਕੀ ਲੋੜ ਹੈ? ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ? ਪਹਾੜਾਂ ਦੀ ਕੰਦਰਾਂ ਦੇ 'ਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ। ਤਾਂ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ ਸੀ। ਇਹ ਵੀ ਮੈਂ ਅਰਜ਼ ਕਰਦੇ, ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ 'ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਝ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤਾਂ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਦੇ 'ਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਦੇ 'ਚ, ਬਹੁ ਗਿਣਤੀ ਦੇ 'ਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਦੇ 'ਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਦੇ 'ਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ ਰਾਮ ਨੇ, ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ, ਪ੍ਰਜਾ ਨਹੀਂ ਮੰਨਦੀ, ਮਰਿਆਦਾ ਆਪ ਬਣਾਈ ਸੀ। ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏਗਾ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਇਸ ਤਰ੍ਹਾਂ ਦੀ ਮਰਿਆਦਾ ਜਿਸ ਨੂੰ ਸਿਖਾਉਣੀ ਸੀ, ਸਮਝਾਉਣੀ ਸੀ, ਯੁੱਗ ਦਾ ਬਚਪਨਾ ਸੀ ਔਰ ਕੀ ਸੀ, ਪ੍ਰਾਇਮਰੀ ਸਕੂਲ ਸੀ। ਦੁਆਬਰ ਤੱਕ ਪਹੁੰਚਦਿਆਂ ਮਨੁੱਖਤਾ ਜਵਾਨ ਹੋ ਗਈ, ਸਮੇਂ ਦੀ ਗਤੀ ਨੇ ਬਹੁਤ ਤਰੱਕੀ ਕਰ ਲਈ, ਰੱਥ ਵੀ ਬਣ ਗਏ, ਛੋਟੇ ਛੋਟੇ ਰਜਵਾੜੇ ਵੀ ਬਣ ਗਏ, ਕਬੀਲੇ ਵੀ ਬਣ ਗਏ, ਜ਼ਾਤ ਪਾਤਾਂ ਵੀ ਬਣ ਗਈਆਂ, ਮੁਲਕ ਵੀ ਬਣ ਗਏ, ਆਪਣੇ ਆਪਣੇ ਇਲਾਕੇ ਦੀਆਂ ਰਿਆਸਤਾਂ ਵੀ ਬਣ ਗਈਆਂ। ਹੁਣ ਜਵਾਨ ਮਨੁੱਖ ਨੂੰ ਆਚਰਣ ਅਤੇ ਇਖਲਾਕ ਸਿਖਾਉਣਾ ਸੀ, ਇਹਨੂੰ ਉੱਠਣਾ ਬੈਠਣਾ ਨਹੀਂ ਸਿਖਾਉਣਾ ਸੀ, ਇਹਨੂੰ ਬੋਲਣਾ ਚੱਲਣਾ ਨਹੀਂ ਸਿਖਾਉਣਾ ਸੀ। ਬਾਲਗ ਹੋ ਗਿਆ, ਜਵਾਨ ਹੈ, ਇਹਨੂੰ ਕੀ ਮਰਿਆਦਾ ਸਿਖਾਉਣੀ, ਇਹਨੂੰ ਸਿਖਾਉਣਾ ਸੀ ਉੱਚਾ ਆਚਰਣ ਇਖਲਾਕ। ਤੇਰੀ ਹੋਂਦ ਕਿਸੇ ਦੇ ਅਮਨ ਵਿੱਚ ਖਲਲ ਨਾ ਪਾਵੇ, ਤੇਰੀ ਹੋਂਦ ਕਿਸੇ ਦੇ ਧਨ ਲਈ ਖਤਰਾ ਨਾ ਬਣੇ, ਕਿਸੇ ਦੇ ਰੂਪ ਲਈ ਖਤਰਾ ਨਾ ਬਣੇ, ਕਿਸੇ ਦੀ ਅਸਮਤ ਲਈ ਖਤਰਾ ਨਾ ਬਣੇ। ਤੋ ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ, ਸਤ ਉੱਚਾ ਆਚਰਨ ਇਖਲਾਕ। ਇੰਜ ਕਹਿ ਲਓ, ਹਾਈ ਸਕੂਲ ਦੇ ਕਾਲਜ ਦੇ ਅਧਿਆਪਕ ਪ੍ਰੋਫੈਸਰ ਸਨ ਸ੍ਰੀ ਕ੍ਰਿਸ਼ਨ, ਉਹਨਾਂ ਦੇ ਨਾਲ ਮਰਿਆਦਾ ਪੁਰਸ਼ੋਤਮ ਨਹੀਂ ਜੋੜਿਆ ਗਿਆ, ਲੀਲਾ ਪੁਰਸ਼ੋਤਮ। ਜਵਾਨੀ ਦੇ ਤੇ ਲੀਲਾ ਹੀ ਪ੍ਰਧਾਨ ਆਉਂਦੀ ਹੈ। ਸ੍ਰੀ ਕ੍ਰਿਸ਼ਨ ਜੀ ਇਹ ਕਹਿੰਦੇ ਸਨ, ਸੱਚ ਨੂੰ ਬਚਾਉਣਾ, ਮਰਿਆਦਾ ਨੂੰ ਨਹੀਂ ਬਚਾਉਣਾ, ਸੱਚ ਨੂੰ ਬਚਾਉਣਾ। ਸੱਚਾਈ ਕੀ ਹੈ? ਮਰਿਆਦਾ ਦੀ ਖਾਤਰ ਸੱਚ ਨੂੰ ਕੁਰਬਾਨ ਨਹੀਂ ਕਰਨਾ, ਸੱਚ ਦੇ ਉੱਤੇ ਮਰਿਆਦਾ ਨੂੰ ਕੁਰਬਾਨ ਕਰ ਦੇਣਾ। ਪ੍ਰਣ ਕੀਤਾ ਸੀ, ਮੈਂ ਮੈਦਾਨ ਜੰਗ ਵਿੱਚ ਸ਼ਸਤਰ ਨਹੀਂ ਉਠਾਵਾਂਗਾ। ਉਠਾ ਲੈ, ਆਪਣਾ ਹੀ ਪ੍ਰਣ ਆਪ ਤੋੜਿਆ, ਇਹਦੀ ਮਹਿਸੂਸ ਕਰ। ਆਪਣਾ ਕੀਤਾ ਹੋਇਆ ਪ੍ਰਣ ਇਸ ਅਵਤਾਰੀ ਪੁਰਸ਼ ਨੇ ਆਪ ਤੋੜਿਆ। ਕਿਉਂ? ਦਿਸ ਪਿਆ ਸੀ ਪਾਂਡੋ ਹਾਰਦੇ ਪਏ, ਮਜ਼ਲੂਮ ਨੇ। ਸੱਚਾਈ ਇਹ ਤੇ ਜੇ ਇਹ ਹਾਰ ਗਏ ਵਿਚਾਰੇ ਤੇ ਮਜ਼ਲੂਮ ਪਹਿਲੇ ਨੇ, ਹੋਰ ਦੁਖੀ ਹੋਣਗੇ, ਹੋਰ ਦੁਖੀ ਹੋਣਗੇ। ਮਰਿਆਦਾ ਤੇ ਇਹ ਹੈ ਜੋ ਪ੍ਰਣ ਕੀਤਾ ਨਿਭਾਓ, ਪਰ ਕੀਤਾ ਕੀ ਜਾਏ? ਇੱਕ ਮਜ਼ਲੂਮ ਕੁਰਬਾਨ ਹੁੰਦਾ, ਇੱਕ ਗਰੀਬ ਮਾਰਿਆ ਜਾਏਗਾ। ਪ੍ਰਣ ਤੋੜ ਦਿੰਦੇ, ਪ੍ਰਣ ਉਹਨਾਂ ਨੇ ਕਦਮ ਕਦਮ ਤੇ ਤੋੜਿਆ, ਕਿਸੇ ਵੀ ਪ੍ਰਣ ਦੀ ਪਾਲਣਾ ਨਹੀਂ ਕੀਤੀ। ਇਸ ਵਾਸਤੇ ਸਿਆਣੇ ਮਨੁੱਖਾਂ ਨੇ ਜੋ ਸੂਝ ਬੂਝ ਰੱਖਦੇ ਨੇ, ਉਹ ਕਹਿੰਦੇ ਨੇ ਲੀਲਾ ਪੁਰਸ਼ੋਤਮ ਅਵਤਾਰ, ਮਰਿਆਦਾ ਪੁਰਸ਼ੋਤਮ ਨਹੀਂ। ਇਹ ਮਰਿਆਦਾ ਨੂੰ ਅਹਿਮੀਅਤ ਨਹੀਂ ਦਿੰਦੇ, ਕਿਸੇ ਥਾਂ 'ਤੇ ਵੀ ਨਹੀਂ ਦਿੰਦੇ। ਮੈਂ ਬਹੁਤਾ ਬਿਆਨ ਨਹੀਂ ਕਰਦਾ, ਕਿਉਂਕਿ ਸੁਣਨ ਦੀ ਸਮਰੱਥਾ ਹਰ ਇੱਕ ਦੀ ਸੀਮਤ ਜੀ ਆਉਂਦੀ, ਹੁਣੇ ਮੈਂ ਅਰਜ਼ ਕਰ ਬੈਠਾ। ਉਹਨਾਂ ਨੇ ਕਿਸੇ ਥਾਂ 'ਤੇ ਵੀ ਮਰਿਆਦਾ ਦੀ ਪਾਲਣਾ ਨਹੀਂ ਕੀਤੀ। ਤੋੜੀਏ ਮਰਿਆਦਾ, ਕਿਹਾ ਸੱਚ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਸੱਚਾਈ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਇਹ ਬਿਲਕੁਲ ਠੀਕ ਹੈ, ਠੀਕ ਹੈ। ਮੈਂ ਇੰਗਲੈਂਡ ਵਿੱਚ ਉੱਥੇ ਦੇ ਮੁਲਕ ਦਾ ਪੁਰਾਣਾ ਇਤਿਹਾਸ ਪੜ੍ਹ ਰਿਹਾ ਸੀ। ਉੱਥੋਂ ਦੇ ਸੁਪਰੀਮ ਕੋਰਟ ਨੇ ਵੀ ਇੱਕ ਵਿਅਕਤੀ ਨੌਜਵਾਨ ਨੂੰ, ਬਾਕੀ ਕੋਰਟਾਂ 'ਚ ਉਹਨੂੰ ਫਾਂਸੀ ਦੀ ਸਜ਼ਾ ਮਿਲੀ ਸੀ, ਸੁਪਰੀਮ ਕੋਰਟ ਦੇ 'ਚ ਵੀ ਮਿਲੀ। ਗਵਾਹ ਪੇਸ਼ ਹੋਏ ਸਨ ਉਹਦੇ ਖਿਲਾਫ, ਉਹਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਸਾਲ ਬਾਅਦ ਪਤਾ ਚੱਲਿਆ ਉਹ ਤਾਂ ਬਿਲਕੁਲ ਬੇਕਸੂਰ ਸੀ, ਬਿਲਕੁਲ ਬੇਕਸੂਰ। ਗਵਾਹ ਝੂਠੇ ਸਨ, ਸਾਰੀਆਂ ਗਵਾਹੀਆਂ ਝੂਠੀਆਂ ਸਨ। ਤੇ ਕਾਨੂੰਨ ਚੱਲਦਾ ਗਵਾਹੀਆਂ ਨਾਲ, ਇੱਕ ਬੇਕਸੂਰ ਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਮੌਤ ਦੀ ਸਜ਼ਾ ਇੰਗਲੈਂਡ ਵਿੱਚ ਬੰਦ ਕੀਤੀ ਗਈ ਔਰ ਆਖਿਆ ਗਿਆ ਸਿਰਫ ਮਰਿਆਦਾ ਬਚਾਈ ਗਈ ਹੈ, ਸੱਚਾਈ ਤੇ ਨਸ਼ਟ ਹੋ ਗਈ, ਨਸ਼ਟ ਹੋ ਗਈ। ਕਾਨੂੰਨ ਬਚਾਇਆ ਗਿਆ, ਇੱਕ ਮਜ਼ਲੂਮ ਮਾਰਿਆ ਗਿਆ, ਇੱਕ ਬੇਕਸੂਰ ਮਾਰਿਆ ਗਿਆ, ਝੂਠੀ ਗਵਾਹੀਆਂ ਕਰ ਗਿਆ। ਮਰਿਆਦਾ ਤਾਂ ਇਹ ਸੀ ਕਿ ਗਵਾਹ ਪੇਸ਼ ਹੋ ਗਏ ਨਿਤ ਮੰਨਣ ਕਾਨੂੰਨ, ਤਿੰਨ ਚਾਰ ਗਵਾਹ ਪੇਸ਼ ਹੋ ਗਏ, ਠੀਕ, ਤਿੰਨੇ ਚਾਰੇ ਗਵਾਹ ਝੂਠੇ। ਉਹ ਲੋਅਰ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਹਾਈ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ ਵਿੱਚ, ਉਹਦਾ ਅਨੁਵਾਦ ਮੈਂ ਲਿਖ ਕੇ ਲਿਆਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ ਵਿੱਚ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਦੇ ਵਿੱਚ ਹਰ ਇੱਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰਦੇ ਹਾਂਗਾ, ਕੁਰਬਾਨ ਕਰਦੇ ਹਾਂਗਾ, ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇੰਨਾ ਲਿਖਿਆ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰਤਾ, ਇਤਨੀ ਤਾਂ ਖੁੱਲ੍ਹ ਦਿਓ ਅਗਲੇ, ਇਤਨੀ ਆਜ਼ਾਦੀ ਤਾਂ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਨਿਰੀ ਗਵਾਹਾਂ ਦੇ ਆਸਰੇ ਤੇ ਕਿਸੇ ਨੂੰ ਫਾਂਸੀ 'ਤੇ ਚਾੜ ਦੇਣਾ ਮਰਿਆਦਾ 'ਤੇ ਬਚ ਜਾਏਗੀ, ਕਾਨੂੰਨ 'ਤੇ ਬਚ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਇਸੇ ਦੀ ਪਾਲਣਾ ਕੀਤੀ ਸ੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ ਮਰਿਆਦਾ ਨੇ। ਤੋ ਅਗਾਂਹ ਚੱਲ ਕੇ ਕੀ ਹੋਇਆ, ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ ਵਿੱਚ ਦੇਵਦਾਸੀਆਂ ਆ ਗਈਆਂ, ਮੰਦਰਾਂ ਵਿੱਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ, ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ ਭੈਰੋ ਕਾਲ ਮੰਦਰ, ਉਜੈਨ, ਹੋਰ ਕਈ ਮੰਦਰਾਂ 'ਚ ਅੱਜ ਵੀ ਦੇਵਦਾਸੀਆਂ, ਜੋ ਇੱਕ ਤਰੀਕੇ ਨਾਲ ਵੈਸ਼ਿਆਵਾਂ ਬਣ ਗਈਆਂ। ਮਰਿਆਦਾ ਨਹੀਂ, ਗੱਲ ਖਤਮ। ਲੀਲਾ ਸੀਮਾ ਤੋਂ ਅਗਾਂਹ ਚੱਲ ਕੇ ਭ੍ਰਸ਼ਟ ਹੋ ਗਏ, ਜੈਸੇ ਕਿ ਨੌਜਵਾਨ ਭ੍ਰਸ਼ਟ ਹੋ ਜਾਂਦਾ ਹੈ। ਦੁਆਪੁਰ ਨੌਜਵਾਨਾਂ ਦਾ ਯੁੱਗ, ਸਮੇਂ ਦਾ ਜਵਾਨ ਹੋ ਜਾਣਾ, ਅਤੇ ਜੈਸੇ ਜਵਾਨ ਦਾ ਜੋਸ਼ ਕਾਬੂ 'ਚ ਨਹੀਂ ਆਉਂਦਾ। ਜਦ ਮੈਨੂੰ ਕੋਈ ਜਵਾਨ ਮਿਲਦਾ ਹੈ, ਕਹਿੰਦਾ ਹੈ ਮਸਕੀਨ ਜੀ, ਉਹ ਸਿਲਸਿਲਾ ਦੇਖ ਕੇ ਤਾਂ ਸਾਡਾ ਖੂਨ ਖੋਲਦਾ ਹੈ, ਅਤੇ ਮੈਂ ਕਿਹਾ ਖੋਲਣਾ ਹੀ ਚਾਹੀਦਾ, ਜੇ ਨਹੀਂ ਖੋਲਦਾ ਤਾਂ ਤੇਰੀ ਜਵਾਨੀ 'ਤੇ ਵੀ ਸ਼ੱਕ ਕੀਤਾ ਜਾ ਸਕਦਾ। ਉਮਰ ਹੀ ਐਸੀ, ਅਤੇ ਉਮਰ ਹੀ ਐਸੀ, ਇਸ ਉਮਰ 'ਚ ਨਹੀਂ ਖੋਲੇਗਾ ਤਾਂ ਹੋਰ ਕਦੋਂ ਖੋਲੇਗਾ, ਅਤੇ ਖੋਲਦਾ। ਪਰ ਇਹ ਸੀਮਾ 'ਚ ਆਉਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ ਬੁੱਢਾ ਯੁੱਗ, ਬੁੱਢਾ ਯੁੱਗ, ਬੁੱਢੇ ਕੋਲ ਗਿਆਨ ਬੜਾ ਹੁੰਦਾ, ਜ਼ਿੰਦਗੀ ਦੀ ਪੌੜੀਆਂ 'ਤੇ ਜ਼ਿਆਦਾ ਛੜਿਆ, ਬਚਪਨਾ ਵੀ ਉਸਨੇ ਦੇਖਿਆ, ਜਵਾਨੀ ਵੀ ਉਸਨੇ ਦੇਖੀ ਹੈ, ਹੋਰ ਲੰਬੇ ਚੌੜੇ ਉਤਾਰ ਚੜਾਅ ਵੀ ਉਸਨੇ ਦੇਖੇ ਨੇ। ਉਹ ਬੁੱਢਾ ਸਿਆਣਾ ਬੜਾ ਹੁੰਦਾ, ਇਸ ਵਾਸਤੇ ਪੁਰਾਣੇ ਜ਼ਮਾਨੇ ਦੇ ਵਿੱਚ ਕਹਿੰਦੇ ਸਨ ਬੁੱਢੇ ਦਾ, ਬਜ਼ੁਰਗ ਦਾ ਸਤਿਕਾਰ ਕਰੋ। ਪਰ ਬੁੱਢਾ ਚਲਾਕ ਬੜਾ ਹੁੰਦਾ, ਤਾਰਕਿਕ ਬੜਾ ਹੋ ਜਾਂਦਾ, ਸਿਆਣਾ ਬੜਾ, ਇਹ ਯੁੱਗ ਬੜਾ ਸਿਆਣਾ ਹੈ। ਅੱਜ ਕਾਲਜ, ਯੂਨੀਵਰਸਿਟੀਆਂ, ਵਿਸ਼ਵਵਿਦਿਆਲੇ, ਕਦਮ ਕਦਮ ਦਿੱਤੇ ਸਕੂਲ, ਇਤਨੀ ਵਿੱਦਿਆ ਪਹਿਲੇ ਨਹੀਂ ਸੀ ਜਿਹੜੀ ਅੱਜ ਹੈ, ਇਤਨੀ ਸਿਆਣਪ ਪਹਿਲੇ ਨਹੀਂ ਸੀ ਜਿਤਨੀ ਅੱਜ ਹੈ, ਪਰ ਇਸ ਸਿਆਣਪ ਦੇ ਆਸਰੇ ਦੇ ਉੱਤੇ ਇਤਨੀ ਚਲਾਕੀ, ਇਤਨਾ ਵੱਲ ਛਲ ਪਹਿਲੇ ਨਹੀਂ ਸੀ ਜਿਤਨਾ ਅੱਜ ਹੈ, ਕਿਉਂਕਿ ਸਿਆਣਾ ਬਹੁਤ ਹੋ ਗਿਆ, ਯੁੱਗ ਸਿਆਣਾ। ਸਿਆਣਪ ਦਾ ਹੰਕਾਰ ਬੜਾ ਹੁੰਦਾ ਹੈ, ਇਹ ਮੈਂ ਅਰਜ਼ ਕਰ ਰਿਹਾ। ਘੁੰਮ ਫਿਰ ਕੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਇਹੀ ਤਜਰਬਾ ਹੈ। ਬਾਕੀ ਧਰਮਾਂ 'ਚ ਮੈਂ ਦੇਖਿਆ, ਸਿੱਖ ਧਰਮ ਦੇ 'ਚ ਵੀ ਮੈਂ ਦੇਖਿਆ, ਉਹ ਬੰਦੇ ਤਰਕ ਕਰਨ ਲੱਗ ਪੈਂਦੇ ਨੇ ਜਿਹੜੇ ਇਸ ਮਾਰਗ ਦੇ ਪਾਂਧੀ ਵੀ ਨਹੀਂ ਨੇ, ਬੜੇ ਸੋਹਣੇ ਸੋਹਣੇ ਗ੍ਰੰਥਾਂ 'ਤੇ ਤਰਕ ਕਰਨ ਲੱਗ ਪੈਣਗੇ, ਬੜੇ ਬੜੇ ਮਹਾਨ ਬ੍ਰਹਮ ਗਿਆਨੀਆਂ 'ਤੇ ਤਰਕ ਕਰਨ ਲੱਗ ਪੈਣਗੇ, ਉਹਨਾਂ ਦੀ ਲੇਖਣੀ 'ਤੇ ਤਰਕ ਕਰਨ ਲੱਗ ਪੈਣਗੇ। ਤਰਕ ਇੱਥੇ ਤੱਕ ਚਲੀ ਗਈ ਹੈ, ਇਹ ਗੁਰੂ ਵੀ ਇਹਨਾਂ ਕੋਲ ਬਚੇ ਨਹੀਂ, ਇਹ ਵੀ ਮੈਂ ਅਰਜ਼ ਕਰਦੇ। ਬਸ ਇਤਨਾ ਹੀ ਮੈਂ ਕਹਿ ਰਿਹਾ, ਔਰ ਆਪਣੇ ਆਪ ਨੂੰ ਬਹੁਤ ਪੜ੍ਹਾ ਲਿਖਾ ਕਹਿ ਲੈਂਦੇ, ਪੜ੍ਹੇ ਲਿਖੇ ਹਾਂ, ਇਹ ਅਨਪੜ੍ਹ ਗਿਆਨੀਆਂ ਦੀ ਤਰ੍ਹਾਂ ਅਸੀਂ ਨਹੀਂ ਹਾਂ, ਪੜ੍ਹੇ ਲਿਖੇ ਹਾਂ। ਤਾਂ ਅਸੀਂ ਪੰਜਾ ਸਾਹਿਬ ਨਹੀਂ ਮੰਨਦੇ, ਅਸੀਂ ਰੇਠਾ ਸਾਹਿਬ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ, ਅਸੀਂ ਉਹ ਬਾਣੀ ਵੀ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ। ਲਿਖਤਾਂ ਵਿੱਚ ਬੋਲ ਬੋਲ ਕੇ ਤਰਕ ਦੀ ਥਾਂ 'ਤੇ ਕੁਤਰਕ, ਸਿਆਣਾ ਯੁੱਗ ਹੈ, ਬਹੁਤ ਸਿਆਣਾ ਯੁੱਗ ਹੈ, ਪੜ੍ਹਾ ਲਿਖਾ ਯੁੱਗ ਹੈ। ਪਰ ਮੈਂ ਅਰਜ਼ ਕਰਾਂ, ਬਹੁਤ ਸਿਆਣਾ ਹੀ ਕੁਤਰਕ ਕਰ ਸਕਦਾ, ਉਹਦੀ ਤਰਕ ਕੁਤਰਕ ਬਣ ਸਕਦੀ ਹੈ। ਭੋਲਾ ਮਨੁੱਖ, ਅਨਪੜ੍ਹ ਮਨੁੱਖ ਕੀ ਕਰੇਗਾ ਤਰਕ, ਸਿਆਣਾ ਯੁੱਗ ਹੈ। ਤਾਂ ਅੱਜ ਜਿਤਨੀ ਤਰਕ ਹੈ ਪਹਿਲੇ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ, ਉਹ ਗੁਰ ਪੁਰਸ਼ੋਤਮ ਅਵਤਾਰ ਨੇ, ਉਹਨਾਂ ਨੇ ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਗੀਤ ਸੰਗੀਤ ਤੇ ਸ਼੍ਰੀ ਕ੍ਰਿਸ਼ਨ ਦੀ ਜ਼ਿੰਦਗੀ 'ਚ ਸੀ, ਨੱਚਦੇ ਸਨ, ਟੱਪਦੇ ਸਨ, ਗੋਪੀਆਂ ਨੂੰ ਨਾਲ ਲੈ ਕੇ ਵੀ ਨ੍ਰਿਤ ਕਰਦੇ ਸਨ। ਪਰ ਨਹੀਂ, ਸੰਗੀਤ ਤੇ ਹੈ, ਗੁਰੂ ਘਰ ਦੇ 'ਚ ਵੀ, ਮਰਿਆਦਾ 'ਚ। ਢੋਲ ਮਰਦੰਗ ਤੇ ਤਬਲੇ ਤੇ ਵਜਣਗੇ ਮਰਿਆਦਾ ਦੇ 'ਚ, ਗੀਤ ਤੇ ਇੱਥੇ ਵੀ ਗਾਉਣੇ ਹਨ ਮਰਿਆਦਾ ਦੇ 'ਚ। ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਇਸ ਗੁਰ ਪੁਰਸ਼ੋਤਮ ਅਵਤਾਰ ਨੇ ਐਸਾ ਸੰਯੋਗ ਬਣਾਇਆ, ਉਹ ਮਰਿਆਦਾ ਵੀ ਨਹੀਂ ਜਿਸ 'ਤੇ ਸੱਚ ਕੁਰਬਾਨ ਹੋ ਜਾਏ, ਉਹ ਲੀਲਾ ਵੀ ਨਹੀਂ ਕਿ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦੇਵੇ, ਸਾਰੀਆਂ ਮਰਿਆਦਾਵਾਂ ਨੂੰ ਤੋੜ ਕੇ ਰੱਖ ਦੇਵੇ। ਗੁਰ ਪੁਰਸ਼ੋਤਮ ਅਵਤਾਰ ਤੋਂ ਇਹ ਕੈਸਾ ਹੋ ਸਕਦਾ ਹੈ, ਉਹਨਾਂ ਨੇ ਮਨੁੱਖ ਨੂੰ ਜਿਹੜਾ ਨਾਮ ਦਿੱਤਾ, ਆਪਣੇ ਧਰਮ ਨੂੰ ਜਿਹੜਾ ਨਾਮ ਦਿੱਤਾ, ਸਿੱਖ, ਸਿੱਖ ਦਾ ਮਤਲਬ ਤੂੰ ਸ਼ਿਸ਼ ਹੈ, ਮੈਂ ਸਿੱਖਣਾ ਚਾਹੁੰਦਾ, ਮੈਂ ਕੁਛ ਵੀ ਨਹੀਂ ਜਾਣਾ, ਕਮ ਸੇ ਕਮ ਸੱਚ ਬਾਰੇ, ਪਰਮਾਤਮਾ ਬਾਰੇ ਮੈਂ ਕੁਛ ਵੀ ਨਹੀਂ ਜਾਣਾ, ਮੈਂ ਜਾਣਨਾ ਚਾਹੁੰਦਾ। ਮੈਂ ਜਾਣਦਾ ਬੜਾ ਸੂਰਜ ਚੰਦ ਤਾਰਿਆਂ ਬਾਰੇ ਜਾਣਦਾ ਹੋਵਾਂ, ਮੈਂ ਜਾਣਦਾ ਬੜਾ ਸਰੀਰ ਬਾਰੇ, ਮੈਂ ਜਾਣਦਾ ਬੜਾ ਸੰਸਾਰ ਬਾਰੇ, ਕਬੂਲ ਕਰ ਲੈ ਮੈਂ ਨਿਰੰਕਾਰ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਮੈਂ ਸੱਚ ਬਾਰੇ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ। ਇਹ ਸ਼ਬਦ ਦਿੱਤਾ ਮੇਰੇ ਪਾਤਸ਼ਾਹ ਨੇ ਆਪਣੀ ਉਮਤ ਨੂੰ, ਸਿੱਖ ਤੋਂ ਸਿੱਖ। ਔਰ ਬੜਾ ਕਠਿਨ ਹੈ ਸਿੱਖ ਹੋਣਾ, ਸਿੱਖ ਕਹਿ ਜਣਾ ਖਣਾ ਕਹਿਲਾ ਸਕਦਾ, ਜਨਮ ਤੋਂ ਕੋਈ ਸਿੱਖ ਨਹੀਂ, ਮੈਨੂੰ ਇਤਨਾ ਵੀ ਕਹਿਣ ਦੇਣਾ, ਜੀਵਨ ਤੋਂ ਸਿੱਖ ਹੋਵੇ। ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜੇ ਅਸੀਂ ਕਹਿੰਦੇ ਹਾਂ, ਜੀਵਨ ਤੋਂ ਬ੍ਰਾਹਮਣ ਆਉਂਦਾ ਹੈ, ਤਾਂ ਮੈਨੂੰ ਕਹਿਣ ਦੇਣਾ ਜਨਮ ਤੋਂ ਕੋਈ ਸਿੱਖ ਨਹੀਂ, ਜੀਵਨ ਤੋਂ ਸਿੱਖ ਹੋਵੇਗਾ। ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਗੁਰੂ ਦੀ ਵਿਚਾਰ ਮੁਤਾਬਕ ਨਹੀਂ ਜੀ ਰਿਹਾ, ਕਾਹਦਾ ਸਿੱਖ ਹੈ, ਕਿਹੜੀ ਗੱਲ ਦਾ ਸਿੱਖ ਹੈ। ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ। ਤਾਂ ਇੱਕ ਸਮੇਂ ਦੀ ਧਾਰਾ ਦੇ ਯੁੱਗ ਬਦਲਦੇ ਨੇ, ਇੱਕ ਮਾਨਸਿਕ ਮੰਡਲ ਦੇ ਯੁੱਗ ਬਦਲਦੇ ਨੇ, ਇੱਕ ਸਰੀਰ ਦੇ ਤਲ 'ਤੇ ਯੁੱਗ ਬਦਲਦੇ ਨੇ। ਗਰਭ ਕਾਲ ਦੀ ਅਵਸਥਾ, ਬਚਪਨਾ, ਜਵਾਨੀ ਅਤੇ ਬੁਢੇਪਾ, ਇਹ ਚਾਰ ਯੁੱਗ ਨੇ। ਇਹ ਯੁੱਗ ਬੜਾ ਬੁੱਢਾ ਯੁੱਗ ਹੈ, ਪੁਰਾਣਾ ਯੁੱਗ ਹੋ ਗਿਆ। ਅਤੇ ਗੁਸਤਾਖੀ ਮਾਫ, ਬਾਰ ਬਾਰ ਮੇਰੀ ਉਮਰ ਵੀ ਇਸ ਤਰ੍ਹਾਂ ਦੀ ਹੋ ਗਈ ਹੈ, ਦਾੜਾ ਚਿੱਟਾ ਹੈ। ਬੁੱਢਾ ਮਨੁੱਖ ਬਹੁਤ ਚਲਾਕ ਹੁੰਦਾ, ਬਹੁਤ ਚਲਾਕ ਹੁੰਦਾ, ਬੜੀਆਂ ਚਲਾਕੀਆਂ ਜਾਣਾ। ਹੈਰਾਨਗੀ ਦੀ ਗੱਲ, ਦੁਨੀਆਂ ਦੇ 97% ਜਿਹੜੇ ਰਾਜਨੈਤਿਕ ਨੇ, ਜਿਹੜੇ ਹਕੂਮਤ ਪਏ ਕਰਦੇ ਨੇ, ਬੁੱਢੇ ਨੇ 97%। ਜਵਾਨ ਉੱਥੇ ਤੱਕ ਨਹੀਂ ਪਹੁੰਚ ਸਕਦੇ, ਸਿਰਫ 3% ਜਵਾਨ ਪਹੁੰਚਦੇ ਨੇ, 97% ਬੁੱਢੇ ਪਹੁੰਚਦੇ ਨੇ। ਕਿਉਂਕਿ ਜਵਾਨ ਇਤਨਾ ਚਲਾਕ ਨਹੀਂ ਹੁੰਦਾ, ਬੁੱਢੇ ਬੜੇ ਚਲਾਕ ਹੁੰਦੇ ਨੇ, ਪਹੁੰਚ ਜਾਂਦੇ ਨੇ, ਜਵਾਨਾਂ ਦੀ ਤਾਕਤ ਨੂੰ ਪਿੱਛੇ ਸੁੱਟ ਦਿੰਦੇ, ਚਲਾਕ ਚਲਾਕੀਆਂ ਵਰਤਦੇ ਨੇ। ਇਹ ਚਲਾਕੀਆਂ ਜਵਾਨ ਕੋਲ ਨਹੀਂ ਆਉਂਦੀਆਂ, ਇਹ ਵੀ ਮੈਂ ਅਰਜ਼ ਕਰ, ਉਹਦੇ ਕੋਲ ਨਿਰਾ ਜੋਸ਼ ਹੀ ਜੋਸ਼ ਹੁੰਦਾ, ਕਹਿੰਦਾ ਖੂਨ ਖੋਲਦਾ, ਖੂਨ ਖੋਲਦਾ, ਜੋਸ਼ ਹੀ ਜੋਸ਼ ਹੁੰਦਾ। ਇਹ ਚਲਾਕ ਹੁੰਦੇ ਨੇ, ਇਹਨਾਂ ਦੀ ਜੋਸ਼ ਦੀ ਵਰਤੋਂ ਕਰ ਲੈਂਦੇ ਨੇ, ਗੱਡੀ ਓਵਰਹੀਟ ਹੋ ਜਾਂਦੀ ਹੈ, ਥੋੜ੍ਹੀ ਦੂਰ ਚੱਲਦੀ ਹੈ, ਰਹਿ ਜਾਂਦੇ ਨੇ, ਇਹ ਅੱਗੇ ਚਲੇ ਜਾਂਦੇ ਨੇ, ਪਹੁੰਚ ਜਾਂਦੇ ਨੇ ਸਿੰਘਾਸਣਾਂ ਤੱਕ, ਜਵਾਨ ਰਹਿ ਜਾਂਦੇ। ਚਲਾਕ ਬੁੱਢਾ ਬੜਾ ਚਲਾਕ ਹੁੰਦਾ, ਚਲਾਕ ਨੂੰ ਸਮਝਾਉਣਾ ਸਿਖਾਉਣਾ ਬੜਾ ਔਖਾ ਹੈ। ਇਹ ਬੁੱਢਾ ਯੁੱਗ ਮਿਲਿਆ ਬਾਬੇ ਨਾਨਕ ਨੂੰ, ਬੁੱਢਿਆਂ ਨੂੰ ਸਮਝਾਉਂਦੇ ਰਹੇ, ਔਰ ਬੜੀ ਮਿਹਨਤ ਕਰਨੀ ਪਈ, ਨੌਖੰਡ ਪ੍ਰਿਥਵੀ ਦਾ ਭਰਮਣ ਕਰਨਾ ਪਿਆ। ਕਿਸੇ ਅਵਤਾਰੀ ਪੁਰਸ਼ ਨੇ ਇਤਨਾ ਭਰਮਣ ਨਹੀਂ ਕੀਤਾ, ਕਿਸੇ ਨੇ ਇਤਨੀ ਮਿਹਨਤ ਨਹੀਂ ਕੀਤੀ, ਪਰ ਇਹ ਬੁੱਢੇ ਇਤਨੇ ਚਲਾਕ ਸਨ, ਗੱਲ ਤੇ ਕੀ ਮੰਨਣੀ। ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ, ਕਿਸੇ ਨੂੰ ਪਿੰਜਰੇ 'ਚ ਬੰਦ ਕੀਤਾ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਦੀਵਾਰਾਂ ਦੇ ਚਿਣੇ। ਇਹ ਤੇ ਹਕੀਕਤ ਹੈ, ਬੁੱਢਾ ਯੁੱਗ, ਚਲਾਕ ਯੁੱਗ, ਬੜੀਆਂ ਚਲਾਕੀਆਂ ਜੋ ਹੈ ਜਾਣਦਾ। ਤੋ ਸਮੇਂ ਦੀ ਧਾਰਾ ਦੇ 'ਚ ਯੁੱਗ ਬਦਲਦੇ ਨੇ, ਮਾਨਸਿਕ ਤਲ 'ਤੇ ਯੁੱਗ ਬਦਲਦੇ ਨੇ, ਸਰੀਰਕ ਤਲ 'ਤੇ ਯੁੱਗ ਬਦਲਦੇ ਨੇ। ਫਿਰ ਇਸਦਾ ਕਿਸੇ ਵਕਤ ਇਸ ਤਰ੍ਹਾਂ ਦਾ ਸਤਿਗੁਰ ਦਾ ਵਾਕ ਆਇਆ, ਰਹਿੰਦੇ ਖੁਲਾਸੇ ਫਿਰ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ ਚੌ ਪਦੇ ਨੇ, ਚਾਰ ਪਦਿਆਂ ਦੇ ਅਰਥ ਵੀ ਜੋ ਹੈ ਤੁਹਾਡੇ ਸਾਹਮਣੇ ਕਰਨੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜੇ ਚਾਰ ਯੁਗਾਂ ਦੇ 'ਚ ਵੀ ਇਹ ਜੀਵ ਬਾਲੜੀ ਹੈ, ਨਾਦਾਨ ਅਣਜਾਣੀ ਬਟਕੇ, ਬਿਨਾਂ ਸਤਿਗੁਰ ਦੇ ਸੰਯੋਗ ਤੋਂ ਪਰਮਾਤਮਾ ਦਾ ਸੰਯੋਗ ਨਹੀਂ ਬਣੇਗਾ, ਬਿਨਾਂ ਸਤਿਗੁਰ ਦੇ ਮਿਲਾਪ ਤੋਂ ਪਰਮਾਤਮਾ ਦਾ ਮਿਲਾਪ ਨਹੀਂ ਬਣੇਗਾ, ਬਿਨਾਂ ਵਿਚੋਲੇ ਤੋਂ ਸੁਹਾਗਣ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਵਿਚੋਲਾ ਚਾਹੀਦਾ, ਵਿਚੋਲਾ ਚਾਹੀਦਾ। ਲੜੀਵਾਰ ਇਹ ਵਿਚਾਰ ਆਪ ਸਰਵਨ ਕਰੋ, ਫਿਰ ਸਮੇਂ ਦੀ ਗਤੀ ਸਮਾਪਤੀ ਕਰੀਏ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਯੁਗ ਚਾਰੇ ਥਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾ।
ਚਾਰ ਯੁੱਗਾਂ ਦੀ ਵੀ ਤੂੰ ਅਵਸਥਾ ਆਪਣੀ ਬਣਾ ਲੈ, ਕਿਧਰੇ ਭੋਲਾਪਣ, ਕਿਧਰੇ ਸੁਤੰਤਰਤਾ, ਕਿਧਰੇ ਤਾਕਤ ਤੇ ਪ੍ਰਭਤਾ, ਕਿਧਰੇ ਜ਼ੋਰ, ਕਿਧਰੇ ਚਲਾਕੀਆਂ। ਪਰ ਸਤਿਗੁਰ ਦੇ ਸੰਯੋਗ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੋਵੇਗਾ, ਸਤਿਗੁਰ ਦੇ ਵਿਚੋਲੇ ਤੋਂ ਬਿਨਾਂ ਇਹ ਜੀਵ ਇਸਤਰੀ ਤੋਂ ਸੁਹਾਗਣ ਨਹੀਂ ਬਣ ਸਕਦੀ, ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਹਾਂਜੀ,
ਨਿਹਚੁਲ ਰਾਜ ਸਦਾ ਹਰ ਕੇ ਰਾਮ, ਤਿਸ ਬਿਨੇ ਅਵਰ ਨਾ ਕੋਈ ਰਾਮ।
ਉਹ ਜੋ ਪਰਿਪੂਰਨ ਪਰਮਾਤਮਾ ਹੈ, ਨਿਸ਼ਚਲ ਹੈ, ਨੈਚਲ ਹੈ, ਟਿਕਿਆ ਹੈ ਔਰ ਵਿਆਪਕ ਹੈ, ਉਸ ਤੋਂ ਬਿਨਾਂ ਸਰਵ ਸ਼ਕਤੀਮਾਨ, ਵਿਆਪਕ ਤੇ ਮਾਲਕ ਔਰ ਕੋਈ ਵੀ ਨਹੀਂ ਹੈ, ਔਰ ਕੋਈ ਵੀ ਨਹੀਂ। ਹਾਂਜੀ,
ਇਸ ਬਿਨੇ ਅਵਰ ਨਾ ਕੋਈ, ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ।
ਗੁਰਮੁਖ ਨੇ, ਗੁਰੂ ਨੂੰ ਮੁੱਖ ਰੱਖਿਆ ਜਿਸਨੇ, ਉਸਨੇ ਹੀ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ, ਉਹੀ ਇੱਕ ਸਮਰੱਥ ਹੈ, ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ, ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਐਸਾ ਗੁਰਮੁਖ ਨੇ ਜਾਣਿਆ।
ਤਾਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ।
ਗੁਰੂ ਦੀ ਮਤ ਜਦ ਧਾਰਨ ਕੀਤੀ ਤੇ ਮਨ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਜੈਸੇ ਮੈਂ ਅਕਸਰ ਅਰਜ਼ ਕਰਦਾ, ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ। ਇਹ ਸਤਸੰਗ ਤੇ ਗੁਰਬਾਣੀ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਜੈਸੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ, ਮਨ ਪਰਮਾਤਮਾ ਦਾ ਰੂਪ ਹੋ ਜਾਂਦਾ, ਮਨ ਈਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਦੀ ਮਤ ਧਾਰਨ ਕੀਤੀ, ਮਨ ਮੰਨ ਗਿਆ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਿਆ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਤੇ ਇੱਕ ਹੈ। ਹਾਂਜੀ,
ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵਾ ਮੁਕਤ ਨਾ ਹੋਈ।
ਸਤਿਗੁਰ ਮਿਲਿਆ ਤਾਂ ਹਰੀ ਦੀ ਪ੍ਰਾਪਤੀ ਹੋਈ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਹਰੀ ਤੋਂ ਸੰਸਾਰ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਆਉਂਦੀ, ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਆਉਂਦੀ, ਮੋਕਸ਼ ਗਤੀ ਗੁਰੂ ਦੁਆਰਾ ਹੀ ਹੁੰਦੀ। ਹਾਂਜੀ,
ਨਾਨਕ ਕੰਮ ਨੂੰ ਕੰਤਾ ਕਰਾਵੇ ਮਨ ਮਾਨਿਆ ਸੁਖ ਹੋਈ।
ਜਿਸਦਾ ਮਨ ਗੁਰੂ ਨੂੰ ਮੰਨ ਜਾਏ, ਗੁਰੂ ਦੇ ਸ਼ਬਦ ਦੇ ਜੋ ਹੈ ਟਿਕ ਜਾਏ, ਉਹੀ ਕਾਮਣ ਹੈ ਤੇ ਉਹੀ ਪਰਮਾਤਮਾ ਦੀ ਪਿਆਰੀ ਹੈ, ਉਹੀ ਪਰਮਾਤਮਾ ਨੂੰ ਜਾ ਕੇ ਮਿਲਦੀ ਹੈ। ਹਾਂਜੀ,
ਸਤਿਗੁਰ ਸੇਵ ਥਣ ਬਾਲੜੀਏ ਹਰ ਵਰ ਪਾਵਹ ਸੋਈ ਰਾਮ।
ਇੱਥੇ ਬਾਲੜੀ ਦੇ ਅਰਥ ਨੇ ਨਾਦਾਨ ਨਾ ਸਮਝ, ਬਈ ਇਹ ਤੇ ਬੱਚਾ ਹੈ ਬਾਲ। ਮੈਂ ਫਿਰ ਅਰਜ਼ ਕਰਾਂ, ਮਨੁੱਖ ਕਿਤਨਾ ਸਿਆਣਾ ਹੋਵੇ, ਯੁੱਗ ਬੜਾ ਸਿਆਣਾ ਹੈ, ਪਰ ਪਰਮਾਤਮਾ ਬਾਰੇ ਇਆਣਾ ਹੈ, ਸੰਸਾਰ ਬਾਰੇ ਤੇ ਬੜਾ ਸਿਆਣਾ, ਬੜਾ ਸਿਆਣਾ ਹੋ ਗਿਆ, ਬਹੁਤ ਸਿਆਣਾ ਹੈ। ਨਿਰੰਕਾਰ ਬਾਰੇ ਬਿਲਕੁਲ ਇਆਣਾ, ਬਹੁਤ ਇਆਣਾ ਹੈ। ਇਸ ਵਾਸਤੇ ਸਤਿਗੁਰ ਕਹਿ ਰਹੇ ਨੇ, ਇਹ ਜੀਵ ਇਸਤਰੀ ਇਹ ਬਾਲੜੀ ਹੈ, ਸਤਿਗੁਰ ਦੀ ਸੇਵਾ ਕਰ, ਜਿਸਨੇ ਤੈਨੂੰ ਹਰੀ ਵਰ ਦੀ ਪ੍ਰਾਪਤੀ ਕਰਾ ਦੇਣੀ ਹੈ, ਉਹੀ ਵਿਚੋਲਾ ਹੈ। ਹਾਂਜੀ,
ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾ।
ਕਹਿੰਦੇ ਨੇ ਬੇਵਾ ਇਸਤਰੀਆਂ ਪ੍ਰਾਚੀਨ ਸਮੇਂ 'ਚ, ਕਿਧਰੇ ਕਿਧਰੇ ਹੁਣ ਵੀ ਪਿੰਡਾਂ 'ਚ, ਉਹਨਾਂ ਨੂੰ ਸਾਫ਼ ਸੁਥਰੇ ਕੱਪੜੇ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ, ਆਪਣਾ ਤਨ ਮੈਲਾ ਰੱਖੋ, ਕੱਪੜੇ ਮੈਲੇ ਰੱਖੋ, ਤਾਂ ਕਿ ਕਿਸੇ ਦੇ 'ਚ ਆਕਰਸ਼ਣ ਨਾ ਪੈਦਾ ਹੋਵੇ ਬੇਵਾ ਇਸਤਰੀਆਂ ਨੂੰ, ਕਿਉਂਕਿ ਬੇਵਾ ਹੋ ਗਈ ਤਾਂ ਜ਼ਿੰਦਗੀ ਉਸਨੂੰ ਇਹ ਅਵਸਥਾ ਵਿੱਚ ਰਹਿਣਾ ਪੈਂਦਾ ਸੀ। ਮਹਾਰਾਜ ਕਹਿੰਦੇ ਨੇ, ਇੱਕ ਦਫ਼ਾ ਤੂੰ ਗੁਰੂ ਨੂੰ ਮਿਲ ਅਤੇ ਉਹ ਤੈਨੂੰ ਹਰੀ ਵਰ ਦੇ ਨਾਲ ਜੋੜ ਦੇਗਾ, ਫਿਰ ਤੇਰਾ ਮੈਲਾ ਵੇਸ ਨਹੀਂ ਹੋਵੇਗਾ ਭਾਵ, ਫਿਰ ਬੇਵਾ ਵਾਲਾ ਦੁੱਖ, ਰੰਡੇਪੇ ਵਾਲਾ ਦੁੱਖ ਤੂੰ ਨਹੀਂ ਭੋਗੇਂਗੀ, ਤੂੰ ਸਦਾ ਸੁਹਾਗਣ ਹੋ ਜਾਏਗੀ, ਤੇਰਾ ਵੇਸ ਉਜਲਾ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਾਂਜੀ,
ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਉਮਾ ਮਾਰ ਪਛਾਣਿਆ।
ਜਿਸਨੇ ਗੁਰੂ ਨੂੰ ਮੁੱਖ ਰੱਖਿਆ, ਆਪਣੇ ਹੰਕਾਰ ਨੂੰ ਜੋ ਹੈ ਮਾਰ ਛੱਡਿਆ, ਨਿਰੰਕਾਰ ਦੀ ਪ੍ਰਾਪਤੀ ਕਰ ਲਈ ਹੈ, ਉਹਦਾ ਫਿਰ ਵੇਸ ਕਦੀ ਮੈਲਾ ਨਹੀਂ ਆਉਂਦਾ, ਉਹਦੀ ਜ਼ਿੰਦਗੀ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਉਹਦਾ ਮਨ ਕਤਈ ਮੈਲਾ ਨਹੀਂ ਆਉਂਦਾ। ਹਾਂਜੀ,
ਕਰਨੀ ਕਾਰ ਕਮਾਵਾ ਸ਼ਬਦ ਸਮਾਵਾ ਅੰਤਰ ਏਕੋ ਜਾਣਿਆ।
ਸ਼ਬਦ ਦੇ ਜੋ ਸੁਰਤ ਜੋ ਹੈ ਜੋੜ ਲੈਂਦਾ ਅਤੇ ਇਹੀ ਕਮਾਈ ਕਰਦਾ, ਉਸ ਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸ ਅਵਸਥਾ ਤੱਕ ਉਹ ਪਹੁੰਚ ਜਾਂਦਾ। ਹਾਂਜੀ,
ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ।
ਗੁਰਮੁਖ ਦਿਨ ਤੇ ਰਾਤ ਜਦ ਪ੍ਰਭੂ ਦਾ ਚਿੰਤਨ ਕਰਦਾ, ਉਹ ਸੱਚੀ ਸ਼ੋਭਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਪਿਆਰਾ ਹੋ ਜਾਂਦਾ, ਉਸ ਅਗਾਧ ਗਤੀ ਨੂੰ, ਉਸ ਮਹਾਨ ਗਤੀ ਨੂੰ, ਉਸ ਬ੍ਰਹਮ ਅਵਸਥਾ ਨੂੰ ਉਹ ਪ੍ਰਾਪਤ ਕਰ ਲੈਂਦਾ। ਹਾਂਜੀ,
ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ।
ਮਹਾਰਾਜ ਫਰਮਾਨ ਕਰਦੇ ਨੇ, ਦਿਨ ਰਾਤ ਜੇ ਪ੍ਰਭੂ ਦਾ ਚਿੰਤਨ ਕਰੇ, ਉਹ ਪਰਮਾਤਮਾ ਜੋ ਰਵੇ ਹੋਇਆ ਵਿਆਪਕ ਹੈ, ਫਿਰ ਉਸ ਦੇ 'ਚ ਇਸਦਾ ਵਾਸਾ ਹੋ ਜਾਏਗਾ, ਉਸ ਦੇ 'ਚ ਇਸਦਾ ਜੀਵਣਾ ਹੋ ਜਾਏਗਾ, ਜੋ ਆਨੰਦ ਸਰੂਪ ਹੈ ਅਤੇ ਗੁਣੀ ਨਿਧਾਨ ਹੈ। ਹਾਂਜੀ,
ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ।
ਗੁਰੂ ਜੋ ਕਹਿੰਦਾ, ਉਹ ਕੰਮ ਕਰ, ਉਹ ਕਾਰ ਕਰ, ਤੈਨੂੰ ਹਰੀ ਵਰ ਦਾ ਮਿਲਾਪ ਗੁਰੂ ਕਰਾ ਦੇਗਾ, ਪ੍ਰਭੂ ਨਾਲ ਤੈਨੂੰ ਜੋ ਹੈ ਜੋੜ ਦੇਗਾ, ਸ਼ਬਦ ਦਾ ਜਪ, ਸ਼ਬਦ ਦੀ ਵਿਚਾਰ, ਇਹ ਤੈਨੂੰ ਪ੍ਰਭੂ ਨਾਲ ਜੋੜ ਦੇਗੀ, ਪਰਮਾਤਮਾ ਨਾਲ ਜੋੜ ਦੇਗੀ। ਹਾਂਜੀ,
ਹਰ ਕਾ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ।
ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਆਉਂਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁੱਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ,
ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ।
ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ, ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਉਹ ਸੁੱਖ ਦੇ 'ਚ ਜੀਵਦਾ। ਹਾਂਜੀ,
ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ।
ਉਹ ਸੱਚ ਦੇ 'ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ। ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ, ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ, ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਾਇਆ ਕੰਠ ਲਾਏ।
ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈ ਹੈ कि परमात्मा ही सारे सुखां दा दाता है, फिर परमात्मा उन्हें अपने कंठ नाल जोड़ लेंदा, अपने नाल मिला लेंदा।
नानक महले महल पिछाणा गुरमति हर पाए।
गुरु दी मत नूं धारण करके वो महलों का मालक जो महली है परमात्मा है, उहदी ओह प्राप्ति जो है कर लेंदी है, और इस तरीके दे नाल ओह भी महलां वाली बन जाती है।
साथ हनबाली थुरमेली मीरा प्रव्या मलाई राम। साथ हनबाली थुरमेली मीरा प्रव्या मलाई राम।
महाराज इत्थे फरमान पे करदे ने इस तरह की अवस्था वो परिपूर्ण परमात्मा आप ही धुर दुर्गा तो बनांदा है। भाव जो जो मनुख कर्म करदा है वह मस्तक दे च लिखे जांदे ने, उही जन्म दर जन्म चलते ने। यह प्रभु का बनाया या विधान है, नियम है। इस वास्ते इस नियम के मुताबिक ही उसनू उस अवस्था की प्राप्ति होंदी है जिसनू कहिंदे ने परम अवस्था महान अवस्था। हाँ जी,
गुरमति कट चानण हुआ प्रभ राव रहे सब थाई राम।
गुरु की मत द्वारा आत्म प्रकाश होया ते पता चल गया परमात्मा घट घट दे च वसिया होया, व्यापक है। हाँ जी,
प्रभ राव रहे सब थाई मन वसाई पूर्व लिखिया पाया।
पूर्वले कीते हुए कर्मां दा संजोग जो है प्रगट हो गया, जो घट घट दे च रवे है व्यापक है, वो इस घट दे च प्रगट हो गया, इस जीवन दे च प्रगट हो गया, कोई पूर्वला कर्म जाग पिया। हाँ जी,
सेज सुखाली मेरे प्रभ भाणी सच सीगार बनाया।
हिरदे दी सेजा हुण सुख ही सुख है, आनंद ही आनंद है, और मेरे हिरदे दी सेजा प्रभु नूं कबूल है। भाव मेरा हिरदा परमात्मा नूं प्रवान है, हिरदे दे जो भावना चल रही है, हिरदे दे जो प्रेम चल रहा है, ये परमात्मा नूं कबूल है, प्रवान है। हाँ जी,
कामण निर्मल होमै मल खोई गुरमत सच समाई।
गुरमुख बन के जद सच दे जो है सुरद जोड़ी, तो ये जीव रूपी स्त्री पा गई परमात्मा नूं, परमात्मा ने अपने नाल मेल ली। हाँ जी,
नानक आप मलाई करता नाम नवा निध पाई।
सतगुरु देव जी महाराज फरमान करते ने करते पुरख ने आप ही अपने नाल जोड़ लिया, ते जुड़दिया सारी नौ निधियां की प्राप्ति हो गई, नौ खजानिया की प्राप्ति हो गई। भाव हर पासों माला माल हो गए, खुशहाल हो गए। इतनिया विचारां प्रवान करनिया। कल भी सारा दिन इत्थे गुरमत समागम जो है चलने ने, आप उत्साहपूर्वक भावना पूर्वक कल आवना। धन गुरु रामदास जी महाराज सारियां दी झोलियां भरन ते सारियां नू आनंद प्रदान करन। बुल चुक दी शमा। वाहेगुरु जी का खालसा।